ਜਾਗ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਨੇਹਾ ਭੇਜਿਆ ਹੈ ਕਿ ਮਹਾਰਾਜ ਮੇਰਾ ਤਨ ਤਿਆਗਣ ਦਾ ਸਮਾਂ ਨੇੜੇ ਆ ਪਹੁੰਚਿਆ ਤੇ ਤੁਸੀਂ ਕਿਰਪਾ ਕਰਕੇ ਦਇਆ ਕਰਕੇ ਆ ਕੇ ਮੈਨੂੰ ਦਰਸ਼ਨ ਦਿਓ। ਇਹ ਸੁਨੇਹਾ ਸੁਣਦਿਆਂ ਸਾਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਹਰਗੋਬਿੰਦਪੁਰੇ ਨਗਰ ਤੋਂ ਚਾਲੇ ਪਾਏ ਹਨ। ਚੱਲ ਕੇ ਆਉਂਦਿਆਂ ਆਉਂਦਿਆਂ ਰਸਤੇ ਵਿੱਚ ਪਹਿਲਾਂ ਮਹਾਰਾਜ ਭਗਤ ਨਾਮਦੇਵ ਜੀ ਦੇ ਦਿਓਰੇ ਦੇ ਦਰਸ਼ਨ ਕੀਤੇ ਨੇ। ਉੱਥੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਰਮਦਾਸ ਪਹੁੰਚੇ ਹਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਖਬਰ ਮਿਲੀ, ਆਪਣੇ ਆਸਣ ਤੋਂ ਉੱਠ ਕੇ ਬਾਹਰ ਆਏ ਨੇ ਘਰ ਤੋਂ, ਵਿਹੜੇ ਵਿੱਚ ਆ ਗਏ ਪਰ ਸਰੀਰ ਨੇ ਸਾਥ ਨਹੀਂ ਦਿੱਤਾ, ਉੱਥੇ ਹੀ ਬੈਠ ਗਏ ਸਮਾਧੀ 'ਚ। ਨੇਤਰ ਭਰੇ ਹੋਏ ਨੇ, ਕੰਠ ਰੁਕਿਆ ਹੋਇਆ। ਇਤਨੇ ਨੂੰ ਛੇਵੇਂ ਪਾਤਸ਼ਾਹ ਕੋਲ ਆ ਗਏ ਨੇ, ਦੋਹਾਂ ਨੇ ਪਰਸਪਰ ਨਮਸਕਾਰ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਤਿਗੁਰਾਂ ਨੇ ਬੈਠ ਕੇ ਬਚਨ ਬਿਲਾਸ ਕੀਤੇ ਨੇ, ਸਾਰੀ ਰਾਤ ਹਰੀ ਜਸ ਕਰਦੇ ਰਹੇ ਬਾਬਾ ਬੁੱਢਾ ਸਾਹਿਬ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੈਠ ਕੇ ਸੁਣਦੇ ਰਹੇ, ਹਰੀ ਜਸ ਹਰੀ ਦੀਆਂ ਬਾਤਾਂ ਕਰਦਿਆਂ ਸੁਣਦਿਆਂ ਸਮਾਂ ਬੀਤ ਗਿਆ। ਇੱਕ ਪਹਿਰ ਰਾਤ ਰਹੀ, ਜਾਣ ਕੇ ਬਾਬਾ ਜੀ ਨੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਇਸ਼ਨਾਨ ਪਾਨ ਕੀਤਾ ਹੈ। ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰਾਂ ਕੋਲੋਂ ਆਗਿਆ ਮੰਗੀ, ਮਹਾਰਾਜ ਮੈਨੂੰ ਹੁਣ ਵਿਦਾ ਦੀ ਆਗਿਆ ਬਖਸ਼ੋ। ਬਾਬਾ ਜੀ ਸਤਿਗੁਰਾਂ ਦੇ ਸਨਮੁਖ ਲੇਟ ਗਏ, ਨੇਤਰਾਂ ਨਾਲ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਮੂਰਤ ਦੇ ਦਰਸ਼ਨ ਕਰਦਿਆਂ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬਾਬਾ ਬੁੱਢਾ ਸਾਹਿਬ ਜੀ ਦੀ ਜੋਤ ਮਹਾਂ ਜੋਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਵਿੱਚ ਮਿਲ ਕੇ ਵਲੀਨ ਹੋ ਗਈ ਹੈ। ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਬਾਬਾ ਬੁੱਢਾ ਸਾਹਿਬ ਜੀ ਸੱਚਖੰਡ ਜਾ ਬਿਰਾਜੇ ਹਨ। ਔਰ ਜਾਣ ਤੋਂ ਪਹਿਲਾਂ ਆਪਣੇ ਸਪੁੱਤਰ ਭਾਈ ਭਾਨਾ ਜੀ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾ ਗਏ ਹਨ। ਇਸ ਪ੍ਰਕਾਰ ਦਾ ਚੋਜ ਰਮਦਾਸ ਨਗਰ ਦੇ ਵਿੱਚ ਵਰਤਿਆ ਹੈ। ਆਓ ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਬਿਰਦ ਸਾਹਿਬ ਜੀ ਮਹਾਂਸਿੱਖ ਜੈਸੇ ਭਗਤ ਕਬੀਰ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਬੜੇ ਵੱਡੇ ਮਹਾਨ ਸਿੱਖ ਨੇ। ਇਸ ਤਰ੍ਹਾਂ ਮਹਾਨ ਨੇ ਜਿਵੇਂ 15 ਭਗਤਾਂ ਚੋਂ ਮਹਾਨ ਭਗਤ ਕਬੀਰ ਜੀ ਹਨ। ਭਗਤ ਤਾਂ 15 ਦੇ 15, ਜਿਹੜੇ ਭਗਤ ਕਬੀਰ ਜੀ ਤੋਂ ਇਲਾਵਾ ਭਗਤ ਨੇ ਉਹ ਵੀ ਸਤਿਕਾਰਯੋਗ ਨੇ, ਪਰ ਕਬੀਰ ਜੀ ਦਾ ਜਿਹੜਾ ਰੁਤਬਾ ਹੈ ਉਹਨਾਂ ਸਾਰੇ ਭਗਤਾਂ ਤੋਂ ਸ਼੍ਰੋਮਣੀ ਹੈ, ਇਸ ਕਰਕੇ ਕਬੀਰ ਜੀ ਨੂੰ ਸ਼੍ਰੋਮਣੀ ਭਗਤ ਕਹਿੰਦੇ ਹਨ। ਇਸੇ ਤਰ੍ਹਾਂ ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਜੀ, ਸਿੱਖ ਤਾਂ ਹੋਰ ਵੀ ਬੜੇ ਬੜੇ ਮਹਾਨ ਸਿੱਖ ਨੇ, ਪਰ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਸਾਰੇ ਸਿੱਖਾਂ ਚੋਂ ਸ਼੍ਰੋਮਣੀ ਨੇ, ਉਹਨਾਂ ਸਾਰੇ ਸਿੱਖਾਂ ਚੋਂ ਸਰਵੋਤਮ ਹਨ।
ਦੇਹ ਅੰਤ ਸੁਰ ਜਾਣ ਕੇ ਆਏ ਬਿਮਾਨਨ ਪੀਰ।
ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਦਾ ਅੰਤ ਜਾਣ ਕੇ ਕਿ ਹੁਣ ਬਾਬਾ ਜੀ ਦੀ ਜੋਤ ਸੂਖਮ ਸਰੀਰ ਜਿਹੜਾ ਅੰਦਰ ਦੀ ਆਤਮਾ ਹੁਣ ਬੈਕੁੰਠ ਨੂੰ ਜਾਣੀ ਹੈ, ਉਹਦੇ ਵਾਸਤੇ ਜੀਉ ਆਇਆ ਕਰਨ ਲਈ, ਬਾਬਾ ਜੀ ਦਾ ਅਦਬ ਤੇ ਸਤਿਕਾਰ ਕਰਨ ਲਈ, ਉਹਨਾਂ ਨੂੰ ਬੈਕੁੰਠ ਧਾਮ ਲਿਜਾਣ ਵਾਸਤੇ, ਸੱਚਖੰਡ ਲਿਜਾਣ ਵਾਸਤੇ देवते जड़े ने अनेक प्रकार के विमान लेके आए ने। विमाना की भीड़ लग गई आकाश में, सब देवते वखो वखरे विमान लियाए ने। हर एक की भावना है कि बाबा जी जड़ा असी विमान लियाए हैं उहदे विच बैठण, उहदे विच सवार होण। इदां अनेक विमान लैके, अनेक विमाना की भीड़ लैके देवते आ पहुंचे हन।
क्यों पई अरन बरन पा गगन मजारा।
उस वेले जदों विमान आकाश विच आ पहुंचे ते सारा आकाश लाल सुरख हो गया। अरुण वरण, अरुण कहिंदे ने लाल नूं, जिन्ना भी आकाश है सारा आकाश मंडल जिहड़ा है वह लाल सुरख हो गया है। उन्हां विमानां दा प्रकाश ही इन्ना, क्योंकि सारे विमानां च मणियां लगियां होईयां, उन्हां विच हीरे लगे हुए ने और वह विमान प्रकाश करन वाले हैं। कहिंदे सारा आकाश उन्हां विमानां दी लोह करके लाल रंग दा हो गया, सारा आकाश लाल वर्ण दा हो गया है।
मिल सुर जय जयकार उचारा।
और आकाश दे विच खलोते जिहड़े सुर देवते ने वह जय जयकार दा नाद उचार रहे ने। सब दी रसना ते जय जयकार दा नाद है। महाराज धन बाबा बुढ़ा साहब जी की जय जयकार कर रहे हैं।
बैठे श्री हर गोविंद चंद।
इधर धन गुरु हर गोबिंद साहब जिन्हों का चंद्रमा जैसा सुंदर स्वरूप है, महाराज सच्चे पातशाह जी मात लोक की धरती दे उत्ते रामदास नगर विच बाबा बुढ़ा साहब जी का जिथे शरीर पिया है, बाबा जी दे शरीर दे कोल महाराज छेवें पातशाह जी बैठे हन।
अभिबंधन कीनस कर बंद।
हाथ जोड़ के सतगुरु सच्चे पातशाह जी ने बाबा बुढ़ा जी नूं मत्था टेकिया, अभिबंधन कीता, नमस्कार कीती है।
उत्सव उत्सव रहत कुलाल होवा।
खालसा जी उस वेले जिहड़े उह देवते ने उन्हां ने आके गुरु हरगोबिंद साहब नूं सूखम रूप च नमस्कारां कीतियां। उह जिन्ने देवते सन आकाश लोक विच बाबा बुढ़ा साहब जी नूं जो लैण आए ने, उह सूखम रूप धार के गुरु हरगोबिंद साहब दे चरणां च आए ने। सब ने नमस्कार कीती। उन्हां देवतियां दे विच कुलाहल बड़ा भारी उत्सव होया, उन्हां दे विच बड़ी खुशी होई है कि बाबा बुढ़ा साहब जी जैसे महान पुरख, महान तपस्वी ब्रह्म ज्ञानी जी की सेवा सानू मिली है। उन्हां देवतियां दे विच बड़ा भारी उत्सव है, उन्हां विच बड़ी भारी खुशी है ते कुलाहल हो रहा है।
नब अवनी मैं चिरज जोआ।
धरती ते आकाश दे उत्ते आश्चर्यमई कौतक वरत रहा है, विस्मादमई कौतक वरत रहा है।
आसा वार रबाबी गावै।
उत्तर अमृत वेले दा समा सी ते सतगुरां दे दरबार सज जांदे ने अमृत वेले, तो अमृत वेले दरबार सज गया और आसा जी दी वार दा कीर्तन रबाबी कर रहे ने। रबाबी सिखां ने श्री आसा जी दी वार दा कीर्तन कीता है।
ओ विराग के शब्द सुनावै।
अज जिहड़ा कीर्तन कीता है रबाबियां ने आसा जी दी वार दे विच, उन्हां ने विरागमई शब्द गायन कीते ने, क्योंकि बाबा बुढ़ा साहब जी बैकुंठ गए ने, सचखंड गए ने। ये जान के रबाबी सिखां ने अज आसा जी दी वार दे विच जिहड़े रागी शब्द लाउंदे ने ਉਹ ਸ਼ਬਦ ਬੈਰਾਗਮਈ ਸ਼ਬਦ ਕੀਰਤਨੀਏ ਸਿੰਘਾਂ ਨੇ ਗਾਇਨ ਕੀਤੇ ਹਨ।
ਸ਼ਬਦ ਸੁਨਤ ਪ੍ਰਭਾਤ ਹੋਏ ਆਏ।
ਤਾਂ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਰਿਹਾ ਤੇ ਕੀਰਤਨ ਹੁੰਦਿਆਂ ਹੁੰਦਿਆਂ ਇਤਨੇ ਨੂੰ ਦਿਨ ਚੜ੍ਹ ਆਇਆ, ਕਿਉਂਕਿ ਬਾਬਾ ਜੀ ਨੇ ਅੰਮ੍ਰਿਤ ਵੇਲੇ ਸਰੀਰ ਤਿਆਗਿਆ ਸੀ, ਪਹਿਰ ਰਾਤ ਰਹਿੰਦੇ ਆ, ਤੋ ਅੰਮ੍ਰਿਤ ਵੇਲਾ ਕੀਰਤਨ ਕਰਦਿਆਂ ਸੁਣਦਿਆਂ ਬੀਤ ਗਿਆ, ਇਤਨੇ ਨੂੰ ਦਿਨ ਚੜ ਆਇਆ, ਆਕਾਸ਼ ਵਿਚ ਲੋ ਲੱਗੀ ਹੈ, ਪ੍ਰਕਾਸ਼ ਲੱਗਾ ਹੈ।
ਕਹਿ ਸਤਿਗੁਰ ਤਿਆਰੀ ਕਰਵਾਏ।
ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ, ਭਾਈ ਹੁਣ ਤਿਆਰੀ ਕਰੋ, ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਨੂੰ ਅਗਨ ਭੇਟ ਕਰਨ ਵਾਸਤੇ ਤਿਆਰੀ ਕਰੋ।
ਲਰੀ ਬਾਦਲਾ ਸਹਿਤ ਬਿਮਾਨ।
ਸਤਿਗੁਰਾਂ ਨੇ ਹੁਕਮ ਕੀਤਾ ਵਿਮਾਨ ਤਿਆਰ ਕਰੋ, ਜਿਹਦੇ ਵਿਚ ਬਾਬਾ ਜੀ ਦਾ ਸਰੀਰ ਸਜਾ ਕੇ ਅੰਗੀਠੇ ਤੱਕ ਲੈ ਕੇ ਜਾਣਾ। ਉਹ ਵਿਮਾਨ ਏਦਾਂ ਦਾ ਸੁੰਦਰ ਹੋਵੇ ਵੀ ਉਹਦੇ ਤੇ ਸੋਹਣੀ ਜ਼ਰੀ ਬਾਦਲਾ, ਇਹ ਕੱਪੜਾ ਬੜਾ ਕੀਮਤੀ ਹੁੰਦਾ ਸੀ ਉਹਨਾਂ ਸਮਿਆਂ ਚ, ਜ਼ਰੀ ਬਾਦਲਾ ਜਿਹੜਾ ਹੈ ਉਹ ਕੱਪੜਾ ਉਸ ਬਿਬਾਨ ਦੇ ਉੱਤੇ ਲਾ ਕੇ ਬਿਬਾਨ ਤਿਆਰ ਕਰੋ।
ਫੁੱਲਨ ਮਾਲਾ ਛਾਏ ਮਾਨ,
ਔਰ ਫੁੱਲਾਂ ਦੀ ਮਾਲਾ ਜਿਹੜੀ ਆ ਫੁੱਲਾਂ ਦੀਆਂ ਮਲਾਵਾਂ ਉਸ ਬਿਬਾਨ ਦੇ ਚਾਰੇ ਪਾਸੇ ਪਰੋ ਕੇ ਬੰਨ ਦਿਓ।
ਬਿਰਦ ਕੋ ਤਬ ਇਸ਼ਨਾਨ ਕਰਵਾਇਓ।
ਏਦਾਂ ਸਤਿਗੁਰਾਂ ਦੇ ਹੁਕਮ ਨਾਲ ਸਿੱਖਾਂ ਨੇ ਬਿਬਾਨ ਤਿਆਰ ਕੀਤਾ, ਬੜਾ ਸੋਹਣਾ ਬਿਬਾਨ ਬਣਾਇਆ, ਜ਼ਰੀ ਬਾਦਲਾ ਕੱਪੜਾ ਲਾ ਕੇ ਸੋਹਣੇ ਫੁੱਲਾਂ ਦੀਆਂ ਮਾਲਾਵਾਂ ਪਰੋ ਕੇ ਬਿਬਾਨ ਦੇ ਨਾਲ ਲਾਈਆਂ ਹਨ। ਔਰ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਪੰਜ ਭੌਤਿਕ ਸਰੀਰ ਹੈ, ਬਾਬਾ ਜੀ ਦੇ ਸਰੀਰ ਦਾ ਫਿਰ ਗੁਰਸਿੱਖਾਂ ਨੇ ਰਲ ਮਿਲ ਕੇ ਇਸ਼ਨਾਨ ਕਰਵਾਇਆ ਹੈ।
ਨਰ ਨੇ ਉਚਾਏ ਬੀਚ ਪੋਡਾਇਓ।
ਔਰ ਇਸ਼ਨਾਨ ਕਰਵਾ ਕੇ ਕੁਝ ਸਿੱਖਾਂ ਨੇ ਰਲ ਕੇ ਬਾਬਾ ਜੀ ਦਾ ਪੰਜ ਭੌਤਿਕ ਸਰੀਰ ਜਿਹੜਾ ਹੈ ਉਹ ਬਿਬਾਨ ਦੇ ਵਿੱਚ ਸਜਾ ਦਿੱਤਾ। ਜਿਹੜਾ ਬਿਬਾਨ ਤਿਆਰ ਕਰਵਾਇਆ ਹੈ ਉਸ ਬਿਬਾਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਰੱਖਿਆ ਹੈ।
ਉੱਪਰ ਸੁੰਦਰ ਪਾਏ ਦੁਸ਼ਾਲੇ,
ਉੱਤੇ ਬੜੇ ਸੋਹਣੇ ਕੀਮਤੀ ਦੁਸ਼ਾਲੇ ਪਾ ਦਿੱਤੇ ਨੇ, ਸੋਹਣੇ ਦੁਸ਼ਾਲੇ ਜਿਹੜੇ ਨੇ ਉੱਤੇ ਉਹ ਸਜਾ ਕੇ ਪਾ ਦਿੱਤੇ ਹਨ।
ਸਤਿਗੁਰ ਆਪ ਬਿਮਾਨੀ ਉਠਾਲੇ।
ਔਰ ਇੱਧਰ ਸਤਿਗੁਰਾਂ ਹੁਕਮ ਕੀਤਾ ਬਈ ਬਿਬਾਨ ਚੁੱਕੋ। ਵੇਖੋ ਮੇਰੀ ਪੇਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਅੱਗੇ ਲੱਗ ਕੇ ਬਿਬਾਨ ਨੂੰ ਮੋਢਾ ਦਿੱਤਾ ਹੈ। ਆਪ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਿਬਾਨ ਨਾਲ ਹੋ ਕੇ ਸਿੱਖਾਂ ਦੇ ਚੁੱਕਿਆ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਬਾਨ ਨੂੰ ਮੋਢਾ ਲਾਇਆ ਹੈ।
ਭਾਨਾ ਬਿਧੀ ਚੰਦ ਗੁਰਦਾਸ,
ਦੂਜੇ ਭਾਈ ਭਾਨਾ ਜੀ, ਤੀਜੇ ਭਾਈ ਬਿਧੀ ਚੰਦ ਜੀ, ਔਰ ਚੌਥੇ ਭਾਈ ਸਾਹਿਬ ਭਾਈ ਗੁਰਦਾਸ ਜੀ। ਇੱਦਾਂ ਗੁਰੂ ਹਰਗੋਬਿੰਦ ਸਾਹਿਬ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਤੇ ਭਾਈ ਭਾਨਾ ਜੀ ਹੋਣਾ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਸਰੀਰ ਦਾ ਬਿਬਾਨ ਹੈ ਉਹ ਬਿਬਾਨ ਚੁੱਕਿਆ ਹੈ।
ਸੰਗਤ ਕਨੀ ਲਗੀ ਚੌਪਾਸ,
ਚਾਰੇ ਪਾਸੇ ਬਹੁਤ ਸੰਗਤਾਂ, ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਤਿਆਗਿਆ ਜਾਣ ਕੇ ਇਲਾਕੇ ਦੀਆਂ ਸੰਗਤਾਂ, ਬਾਬਾ ਜੀ ਦਾ ਬੜਾ ਸਤਿਕਾਰ ਸੀ ਸਾਰੇ ਪੰਥ ਵਿੱਚ, ਸਿੱਖ ਜਗਤ ਵਿੱਚ, ਇਲਾਕੇ ਵਿੱਚ ਬੜਾ ਸਤਿਕਾਰ ਸੀ। ਤੋ ਹਜ਼ਾਰਾਂ ਦੀ ਗਿਣਤੀ ਵਿੱਚ ਬਹੁਤ ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਬਿਬਾਨ ਦੇ ਨਾਲ ਨਾਲ ਇਕੱਤਰ ਹੋ ਕੇ ਜਾ ਰਹੀਆਂ ਨੇ।
ਬਿਰਦ ਪੋਤਾ ਤਬ ਚਬਰ ਟੁਰਾਵੈ,
ਬਾਬਾ ਬੁੱਢਾ ਸਾਹਿਬ ਜੀ ਦਾ ਪੋਤਰਾ ਭਾਈ ਭਾਨੇ ਦਾ ਪੁੱਤਰ ਉਹ ਬੜੇ ਪਿਆਰ ਨਾਲ ਸਤਿਕਾਰ ਨਾਲ ਬਾਬਾ ਜੀ ਦਾ ਜਿਹੜਾ ਸਰੀਰ ਹੈ ਉਹਦੇ ਤੇ ਚਬਰ ਝੁਲਾਉਂਦਾ ਜਾ ਰਿਹਾ ਹੈ।
ਅੱਗੇ ਗਮਨ ਸ਼ਬਦ ਕੋ ਗਾਵੈ,
ਅੱਗੇ ਅੱਗੇ ਸੰਗਤਾਂ ਸਿੱਖ ਜਿਹੜੇ ਜਾ ਰਹੇ ਨੇ ਉਹ ਕੀਰਤਨ ਕਰਦੇ ਜਾ ਰਹੇ ਨੇ, ਬੜੇ ਪਿਆਰ ਨਾਲ ਵੈਰਾਗਮਈ ਗੁਰਬਾਣੀ ਦਾ ਕੀਰਤਨ ਕਰਦੇ ਜਾ ਰਹੇ ਹਨ।
ਅਤਰ ਗੁਲਾਬ ਮਹਿਕ ਛਿੜਵਾਇਓ ਕਾਵਾ,
ਅਤਰ ਫੁਲੇਲ ਗੁਲਾਬ ਇਹਨਾਂ ਦੀਆਂ ਜਿਹੜੀਆਂ ਸੁਗੰਧੀਦਾਰ ਇਤਰ ਫੁਲੇਲ ਹੈ ਉਹਦੀ ਸੁਗੰਧੀ ਦਾ ਚਰਚਣ ਕੀਤਾ, ਅੱਗੇ ਅੱਗੇ ਚਰਚਣ ਕਰਦੇ ਜਾ ਰਹੇ ਨੇ। ਬਾਬਾ ਜੀ ਦੇ ਬਿਬਾਨ ਤੇ ਵੀ ਸੁਗੰਧੀ ਦਾ ਚਰਚਣ ਕੀਤਾ ਹੈ, ਔਰ ਅੱਗੇ ਅੱਗੇ ਵੀ ਸੋਹਣੀਆਂ ਸੁਗੰਧੀਆਂ ਦਾ ਚਰਚਣ ਕਰਦੇ ਜਾ ਰਹੇ ਹਨ, ਛਿੜਕਾਵ ਕਰਦੇ ਜਾ ਰਹੇ ਨੇ।
ਲਘੁ ਦੀਰਘ ਬਾਦਤ ਵਜਵਾਵਾ,
ਛੋਟੇ ਤੇ ਵੱਡੇ ਬਾਦਤ ਉਹ ਵਾਜੇ ਸਾਜ ਉਹ ਨਾਲ ਨਾਲ ਵੱਜਦੇ ਜਾ ਰਹੇ ਨੇ।
ਤਨ ਬਰਖਾਵਤ ਘਨੋ ਅਗਾਰੇ,
ਮਾਇਆ ਵੀ ਭਰਾਉਂਦੇ ਜਾ ਰਹੇ ਨੇ ਵੀ ਗਰੀਬ ਗੁਰਦੇ ਜਿਹੜੇ ਨੇ ਉਹ ਮਾਇਆ ਚੁੱਕ ਕੇ ਆਪਣੇ ਜ਼ਰੂਰਤਾਂ ਪੂਰੀਆਂ ਕਰ ਸਕਣ। ਕਹਿੰਦੇ ਏਦਾਂ ਮਾਇਆ ਦਾ ਵੀ ਮੀਂਹ ਪਾਉਂਦੇ ਜਾ ਰਹੇ ਨੇ।
ਤਨ ਕਰ ਕੀ ਸਭ ਪ੍ਰੀਤ ਵਿਸਾਰੇ,
ਕਹਿੰਦੇ ਉਸ ਵੇਲੇ ਸਾਰਿਆਂ ਨੇ ਆਪਣੇ ਹਿਰਦਿਆਂ ਚੋਂ ਧਨ ਤੇ ਘਰ ਦੀ ਜਿਹੜੀ ਪ੍ਰੀਤ ਹੈ ਉਹ ਆਪਣੇ ਹਿਰਦੇ ਦੇ ਵਿੱਚੋਂ ਵਿਸਾਰ ਦਿੱਤੀ ਹੋਈ ਹੈ।
ਸਗਰੇ ਸਿਮਰਤ ਮਰਨ ਕਰਾਲਾ,
ਵੇਲੇ ਸਾਰਿਆਂ ਦੇ ਮਨ ਚ ਸਿਮਰਨ ਚੱਲ ਰਿਹਾ ਵੀ ਮੌਤ ਸਾਰਿਆਂ ਦੇ ਸਿਰਾਂ ਤੇ ਹੁਣ ਜਿੰਨੀ ਸੰਗਤ ਜਾ ਰਹੀ ਹੈ ਨਾ, ਸਾਰਿਆਂ ਦੇ ਮਨ ਚ ਸੰਕਲਪ ਚੱਲ ਰਿਹਾ ਵੀ ਇਹ ਮੌਤ ਇੱਕ ਦਿਨ ਸਾਡੇ ਤੇ ਵੀ ਆਉਣੀ, ਜੇ ਇਸ ਮੌਤ ਨੇ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਖਾਂ ਨੂੰ ਨਹੀਂ ਛੱਡਿਆ ਤੇ ਇਹ ਮੌਤ ਸਾਡੇ ਸਰੀਰ ਤੇ ਵੀ ਇੱਕ ਦਿਨ ਆਉਣੀ ਹੈ। ਇੱਦਾਂ ਜਿੰਨੀ ਸੰਗਤ ਜਾ ਰਹੀ ਹੈ ਨਾ, ਸਾਰਿਆਂ ਦੇ ਮਨ ਚ ਇੱਦਾਂ ਦਾ ਸੰਕਲਪ ਚੱਲ ਰਿਹਾ ਕਿ ਇਹ ਕਰਾਲ ਹੈ, ਮੌਤ ਬੜੀ ਭਿਆਨਕ ਹੈ, ਇਹ ਜਦੋਂ ਆਉਂਦੀ ਹੈ ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਇਹ ਸਾਰੇ ਦਰਵਾਜ਼ੇ ਭੰਨ ਕੇ ਆਉਂਦੀ ਹੈ, ਇਹਦੇ ਅੱਗੇ ਫਿਰ ਕਿਸੇ ਦੀ ਕੋਈ ਪੇਸ਼ ਨਹੀਂ ਚੱਲਦੀ। ਇੱਦਾਂ ਦਾ ਵੈਰਾਗ ਸਾਰਿਆਂ ਦੇ ਮਨ ਦੇ ਵਿੱਚ ਬਣਿਆ ਹੋਇਆ ਹੈ।
ਵਿਸ਼ੇ ਵਿਰਾਗੀ ਭਏ ਵਿਸਾਲਾ,
ਸਭ ਦੇ ਮਨ ਵਿੱਚੋਂ ਵਿਸ਼ਿਆਂ ਪ੍ਰਤੀ ਵਿਰਾਗ ਹੋਇਆ ਹੋਇਆ। ਕੀ ਹੈ ਦੁਨੀਆਂ? ਏਦਾਂ ਦੀ ਬਿਰਤੀ ਸਾਰਿਆਂ ਸਿੱਖਾਂ ਦੇ ਮਨ ਚ ਬਣੀ ਹੋਈ ਹੈ। ਕੀ ਹੈ ਇਹ ਦੁਨੀਆਂ, ਇਹ ਸੰਸਾਰ ਕੀ ਹੈ? ਇਹ ਤਾਂ ਸਭ ਕੁਝ ਨਾਸ਼ਵਾਨ ਹੈ, ਇਹ ਤਾਂ ਸਭ ਕੁਝ ਬਿਨਸ ਜਾਣਾ ਹੈ। ਏਦਾਂ ਵਿਸ਼ਿਆਂ ਪ੍ਰਤੀ ਵੀ ਸਾਰਿਆਂ ਦੇ ਮਨ ਚ ਵਿਰਾਗ ਪੈਦਾ ਹੋਇਆ।
ਬਿਰਦ ਕੋ ਅਸ ਪ੍ਰਤਾਪ ਤੈ ਛਾਵਾ,
ਸਾਹਿਬ ਜੀ ਇਹ ਸਾਰਾ ਪ੍ਰਤਾਪ ਬਾਬਾ ਬੁੱਢਾ ਸਾਹਿਬ ਜੀ ਦਾ ਸਾਰਿਆਂ ਤੇ ਛਾਇਆ। ਇਹ ਤਾਂ ਬੰਦੇ ਤਾਂ ਰੋਜ਼ ਮਰਦੇ ਨੇ, ਮਰਨ ਦੇ ਨਾਲ ਕਿਸੇ ਬੰਦੇ ਦੇ ਮਰਨ ਨਾਲ ਏਦਾਂ ਦਾ ਵਿਰਾਗ ਨਹੀਂ ਕਿਸੇ ਅੰਦਰ ਆਉਂਦਾ ਵਿਸ਼ਿਆਂ ਵਿਕਾਰਾਂ ਵੱਲੋਂ ਸੰਸਾਰ ਵੱਲੋਂ। ਪਰ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਇਹੋ ਜਿਹਾ ਪ੍ਰਤਾਪ ਸਾਰਿਆਂ ਦੇ ਉੱਤੇ ਵਰਤਿਆ, ਬਾਬਾ ਜੀ ਦੀ ਕਲਾ ਸਾਰਿਆਂ ਤੇ ਵਰਤੀ ਆ ਕਿ ਸਭ ਦੇ ਮਨ ਚ ਏਦਾਂ ਦਾ ਵਿਰਾਗ ਬਣਿਆ ਹੋਇਆ ਕਿ ਸੰਸਾਰ ਨਾਸ਼ਵਾਨ ਹੈ, ਸੰਸਾਰ ਬਿਨਸ ਜਾਣ ਵਾਲਾ ਹੈ। ਇਹ ਸਾਰਾ ਪ੍ਰਤਾਪ ਬਾਬਾ ਬੁੱਢਾ ਸਾਹਿਬ ਜੀ ਦਾ ਸਭ ਤੇ ਛਾਇਆ ਹੈ।
ਸਿੱਖਨ ਮਨ ਨਿਰਮਲ ਹੋਏ ਆਵਾ,
ਸਿੱਖਾਂ ਦਾ ਮਨ ਨਿਰਮਲ ਹੋ ਗਿਆ, ਮਨ ਪਵਿੱਤਰ ਹੋ ਗਿਆ। ਇਹੋ ਜਿਹੀ ਕਲਾ ਵੇਖੋ ਬਾਬਾ ਬੁੱਢਾ ਸਾਹਿਬ ਜੀ ਦੀ ਵਰਤੀ। ਇਹਨੂੰ ਕਹਿੰਦੇ ਨੇ ਉਹ ਮਹਾਂਪੁਰਖ ਜਿਹੜੇ ਆਪ ਜਪ ਕੇ ਮੁਕਤ ਹੋ ਜਾਂਦੇ ਨੇ ਔਰ ਉਹਨਾਂ ਦੇ ਨਾਲ ਹੋਰ ਵੀ ਸੈਂਕੜੇ ਛੁੱਟ ਜਾਂਦੇ ਨੇ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਹੋਰ ਪਤਾ ਨੀ ਕਿੰਨੇ ਕੁ ਉਹਨਾਂ ਨਾਲ ਛੁੱਟ ਜਾਂਦੇ, ਮੁਕਤ ਹੋ ਜਾਂਦੇ। ਏਦਾਂ ਮਹਾਂਪੁਰਖਾਂ ਦੀ ਕਲਾ ਵਰਤਦੀ। ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਤਾਪ ਇਹੋ ਜਿਹਾ ਵਰਤਿਆ ਕਿ ਸਾਰੇ ਸਿੱਖਾਂ ਦੇ ਜਿਹੜੇ ਮਨ ਨੇ ਉਹ ਨਿਰਮਲ ਤੇ ਪਵਿੱਤਰ ਹੋ ਗਏ ਨੇ।
ਚੰਦਨ ਚਿਖਾ ਰਚੀ ਤਿਸ ਕਾਲਾ,
ਉਸ ਵੇਲੇ ਚੰਦਨ ਦਾ ਅੰਗੀਠਾ ਤਿਆਰ ਕੀਤਾ ਜਿਹਦੇ ਤੇ ਬਾਬਾ ਜੀ ਦਾ ਸਰੀਰ ਅਗਨ ਭੇਟ ਕਰਨਾ। ਚੰਦਨ ਦੀ ਲੱਕੜ ਦਾ ਅੰਗੀਠਾ ਤਿਆਰ ਕੀਤਾ ਹੈ।
ਭਾਨਾ ਲੈ ਕਰ ਲਾਂਬੂ ਲਾਇਓ,
ਔਰ ਚੰਦਨ ਦੀ ਚਿਖਾ ਵਿੱਚ ਬਾਬਾ ਜੀ ਦਾ ਸਰੀਰ ਸਜਾਇਆ। ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਜੀ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਲਾਂਬੂ ਲਾਣ ਲੱਗੇ।
ਸ਼ਬਦ ਰੁਦਨ ਕੋ ਤਬੈ ਉਠਾਇਓ,
ਇੱਕ ਵਾਰੀ ਉਸ ਵੇਲੇ ਨੇਤਰ ਭਰ ਆਏ, ਸਾਰਿਆਂ ਦੇ ਅੱਖਾਂ ਭਰ ਆਈਆਂ। ਵਿਰਾਗ ਦੀ ਅਵਸਥਾ, ਇਹ ਰੋਣਾ ਵੀ ਪ੍ਰਵਾਨ ਹੈ ਜਿਹੜਾ ਰੋਣਾ ਇੱਥੇ ਆ ਰਿਹਾ ਹੈ, ਕਿਉਂਕਿ ਇੱਥੇ ਉਹ ਰੋਣਾ ਨਹੀਂ ਹੈ ਜਿਹੜਾ ਆਮ ਦੁਨੀਆਂ ਦਾ ਰੋਣਾ ਹੈ। ਇਹ ਰੋਣਾ ਪ੍ਰਵਾਨ ਹੈ ਜਿਹੜਾ ਵਿਰਾਗ ਦੇ ਵਿੱਚ ਉਹਨਾਂ ਨਾਲ ਜੋ ਵਿਛੋੜਾ ਪਿਆ ਉਹ ਪ੍ਰੀਤ ਦੇ ਵਿਛੋੜੇ ਦੇ ਵਿੱਚ ਨੇਤਰ ਭਰੇ ਹੋਏ ਨੇ। ਕਹਿੰਦੇ ਇੱਕ ਵਾਰੀ ਸਾਰਿਆਂ ਦੇ ਨੇਤਰ ਭਰੇ ਹੋਏ ਨੇ।
ਲੱਖ ਪ੍ਰਿਆ ਅਤਿ ਸ਼੍ਰੀ ਹਰਿ ਗੋਬਿੰਦ, ਤਜੇ ਬਿਲੋਚਨ ਤੇ ਜਲ ਬੂੰਦ।
ਕਹਿੰਦੇ ਆਪਣਾ ਅਤ ਪਿਆਰਾ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਜੀ ਦੀਆਂ ਅੱਖਾਂ ਵੀ ਭਰ ਆਈਆਂ। ਜਦੋਂ ਅਗਨ ਭੇਟ ਕਰਨ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਵੀ ਭਰ ਆਏ। ਇੰਨਾ ਪਿਆਰ ਬਾਬਾ ਬੁੱਢਾ ਜੀ ਨਾਲ, ਇੰਨਾ ਜ਼ਿਆਦਾ ਸੁਨੇਹ ਛੇਵੇਂ ਪਾਤਸ਼ਾਹ ਦਾ ਕਿ ਮਹਾਰਾਜ ਛੇਵੇਂ ਪਾਤਸ਼ਾਹ ਦੇ ਨੇਤਰੇ ਪ੍ਰੀਤ ਦਾ ਵਲਵਲਾ ਹੈ। ਇਹ ਮਨਮੁੱਖਾਂ ਸਾਖਤਾਂ ਵਾਲਾ ਰੋਣਾ ਨਹੀਂ, ਇਹ ਰੋਣਾ ਪ੍ਰਵਾਨ ਹੈ, ਇਹ ਗੁਰਮਤ ਵਾਲਾ ਹੈ। ਕਹਿੰਦੇ ਪਿਆਰ ਦੇ ਵਿੱਚ ਆ ਕੇ ਛੇਵੇਂ ਪਾਤਸ਼ਾਹ ਦੇ ਨੇਤਰ ਵੀ ਭਰ ਆਏ।
ਗੁਰ ਕੋ ਪਿਕ ਸਭ ਕੀਨ ਵਿਰਾਗਾ,
ਛੇਵੇਂ ਪਾਤਸ਼ਾਹ ਦੀਆਂ ਅੱਖਾਂ ਭਰੀਆਂ ਵੇਖੀਆਂ ਨਾ ਸਿੱਖਾਂ ਨੇ, ਤੇ ਬਾਕੀ ਸਿੱਖਾਂ ਦੀਆਂ ਵੀ ਤਾਹਾਂ ਨਿਕਲ ਗਈਆਂ। ਗੁਰਸਿੱਖਾਂ ਦੀਆਂ ਤਾਹਾਂ ਨਿਕਲ ਗਈਆਂ ਜਿਹੜੇ ਬਾਬਾ ਬੁੱਢਾ ਸਾਹਿਬ ਦੇ ਨਾਲ ਰਹਿਣ ਵਾਲੇ ਸਨ, ਜਿਨ੍ਹਾਂ ਦਾ ਬਾਬਾ ਜੀ ਨਾਲ ਬੜਾ ਜ਼ਿਆਦਾ ਪਿਆਰ ਸੀ, ਸਨੇਹ ਸੀ, ਉਹਨਾਂ ਸਿੱਖਾਂ ਦੀਆਂ ਤਾਹਾਂ ਨਿਕਲ ਗਈਆਂ।
ਕਰ ਇਸ਼ਨਾਨ ਗੁਰਜੁਤ ਸਮਦਾਏ, ਸਨੇ ਸਨੇ ਡੇਰੇ ਕੋ ਆਏ।
ਇਸ਼ਨਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੀ ਸੰਗਤ, ਸਾਰੇ ਸਿੱਖ ਬਾਬਾ ਜੀ ਦੇ ਸਰੀਰ ਨੂੰ ਅਗਨ ਭੇਟ ਕਰਕੇ, ਸੋਹਲੇ ਦਾ ਜਾਪ ਕਰਕੇ ਵਾਪਸ ਆਪਣੇ ਸਥਾਨ ਤੇ ਆਪਣੇ ਡੇਰੇ ਤੇ ਆਏ ਹਨ।
ਬੈਠ ਲਗਾਇਓ ਅਦਕ ਦੀਵਾਨ,
ਆ ਕੇ ਦੀਵਾਨ ਸਜਾਇਆ, ਬੜਾ ਵੱਡਾ ਦੀਵਾਨ ਸਤਿਗੁਰਾਂ ਦਾ ਸਜਿਆ। ਬਹੁਤ ਸਾਰੇ ਗੁਰੂ ਕੇ ਸਿੱਖ ਮਾਈ ਭਾਈ ਸਤਿਗੁਰਾਂ ਦੇ ਦੀਵਾਨ ਵਿੱਚ ਬੈਠੇ ਹਨ।
ਮਿਲੀ ਸਕਲੀ ਸੰਗਤ ਆਨ,
ਬਹੁਤ ਸਾਰੀ ਸੰਗਤ ਆ ਕੇ ਗੁਰੂ ਘਰ ਇਕੱਤਰ ਹੋਈ ਹੈ।
ਸਿੱਖ ਅਜਿੱਤੇ ਚਰਿਤ ਨਿਆਰਾ,
ਭਾਈ ਸਾਹਿਬ ਭਾਈ ਅਜਿੱਤਾ ਜੀ ਇਹ ਗੁਰੂ ਘਰ ਦੇ ਬੜੇ ਪਿਆਰ ਵਾਲੇ ਸਿੱਖ ਸਨ। ਭਾਈ ਅਜਿੱਤਾ ਜੀ, ਬਾਬਾ ਬੁੱਢਾ ਜੀ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀ। ਭਾਈ ਅਜਿਤਾ ਜੀ ਨੇ ਇੱਕ ਕੌਤਕ ਵੇਖਿਆ ਉਸ ਸਮੇਂ, ਇੱਕ ਕਲਾ ਵੇਖੀ। ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਪ੍ਰਤਾਪ ਸਾਰਿਆਂ ਤੇ ਵਰਤਿਆ ਸੀ, ਉਹ ਪ੍ਰਤਾਪ ਦੀ ਕਲਾ ਭਾਈ ਸਾਹਿਬ ਭਾਈ ਅਜਿਤਾ ਜੀ ਨੇ ਆਪਣੇ ਨੇਤਰਾਂ ਨਾਲ ਵੇਖੀ, ਉਹਨਾਂ ਨੂੰ ਨਜ਼ਰ ਆਈ।
ਬਿਰਧ ਸਾਹਿਬ ਬਿਰਧ ਪ੍ਰਤਾਪ ਜਸ ਚੈਤ ਬਿਥਾਰਾ।
ਭਾਈ ਅਜਿਤੇ ਨੇ ਸੋਚਿਆ ਵੀ ਜੋ ਮੈਂ ਵੇਖਿਆ ਉਹ ਗੁਰੂ ਸਾਹਿਬ ਨੂੰ ਦੱਸਣਾ ਚਾਹੀਦਾ, ਸੰਗਤ ਵਿੱਚ ਵੀ ਪਤਾ ਲੱਗਣਾ ਚਾਹੀਦਾ, ਤਾਂ ਜੋ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਸਾਰਿਆਂ ਵਿੱਚ ਛਾ ਜਾਏ, ਸਭ ਨੂੰ ਪਤਾ ਲੱਗੇ ਕਿ ਬਾਬਾ ਬੁੱਢਾ ਸਾਹਿਬ ਜੀ ਕਿੱਡੀ ਵੱਡੀ ਮਹਾਨ ਹਸਤੀ ਸਨ। ਇਹ ਜਾਣ ਕੇ ਭਾਈ ਅਜਿਤਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਸੁਜਸ ਹੈ ਉਹ ਸਾਰਿਆਂ ਵਿੱਚ ਪਸਾਰਨਾ ਚਾਹੁੰਦੇ ਨੇ।
ਹੱਥ ਜੋੜ ਸਭ ਕੈ ਬਖਾਨਾ।
ਭਾਈ ਅਜਿਤਾ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਸਾਰਿਆਂ ਵਿੱਚ ਬੋਲੇ, ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਸ੍ਰੀ ਗੁਰ ਸੰਤੈ ਦਿਓ ਮਮਾਨਾ।
ਕਹਿਣ ਲੱਗੇ, ਸਤਿਗੁਰੂ ਮੇਰੇ ਮਨ ਚ ਇੱਕ ਸੰਦੇਹ ਉੱਠਿਆ, ਆਪ ਜੀ ਕਿਰਪਾ ਕਰਕੇ ਮੇਰੇ ਮਨ ਦਾ ਇਹ ਸੰਦੇਹ ਇਹ ਸੰਸਾਰ ਨਿਵਿਰਤ ਕਰ ਦਿਓ।
ਜਪ ਸੰਸਕਾਰਨ ਕੋਲੇ ਚਾਲੇ।
ਮਹਾਰਾਜ ਜੀ ਜਦੋਂ ਬਾਬਾ ਜੀ ਦੇ ਸਰੀਰ ਨੂੰ ਅਗਨ ਭੇਟ ਕਰਨ ਲਈ ਸੰਸਕਾਰ ਕਰਨ ਲਈ ਆਪਾਂ ਸਾਰੇ ਲੈ ਕੇ ਜਾ ਰਹੇ ਸੀ,
ਕਿਉਂ ਸਮਨ ਸਿਰ ਛਤਰ ਬਿਸਾਲੇ।
ਮਹਾਰਾਜ ਉਦੋਂ ਮੈਂ ਸਾਰਿਆਂ ਦੇ ਸਿਰ ਤੇ ਛਤਰ ਝੂਲਦਾ ਵੇਖਿਆ, ਜਿੰਨੀ ਸੰਗਤ ਸੀ ਨਾਲ ਸਭ ਦੇ ਸੀਸ ਤੇ ਛਤਰ ਝੂਲ ਰਿਹਾ ਸੀ, ਹਰ ਇੱਕ ਮਾਈ ਭਾਈ ਦੇ ਸੀਸ ਤੇ ਛਤਰ ਝੂਲ ਰਿਹਾ ਸੀ।
ਕਰ ਕੈ ਦਾਉ ਜਬੈ ਹੱਟ ਆਏ ਤੁਮ ਪਰ ਇੱਕ ਛਤਰ ਸਵਾਏ।
ਪਰ ਮਹਾਰਾਜ ਜਦੋਂ ਉੱਥੋਂ ਸੰਸਕਾਰ ਕਰਕੇ ਸਾਰੇ ਵਾਪਸ ਆਏ ਨੇ, ਕਿਸੇ ਦੇ ਸਿਰ ਤੇ ਛਤਰ ਨਹੀਂ, ਸਿਰਫ ਤੁਹਾਡੇ ਸੀਸ ਤੇ ਛਤਰ ਝੂਲ ਰਿਹਾ ਸੀ। ਜਾਂਦਿਆਂ ਸਾਰਿਆਂ ਦੇ ਸਿਰ ਤੇ ਛਤਰ ਸੀ, ਜਦੋਂ ਵਾਪਸ ਆਏ ਨੇ ਤੇ ਮਹਾਰਾਜ ਇਕੱਲਾ ਤੁਹਾਡੇ ਸੀਸ ਤੇ ਛਤਰ ਝੂਲ ਰਿਹਾ ਸੀ, ਹੋਰ ਕਿਸੇ ਸਿੱਖ ਦੇ ਸਿਰ ਤੇ ਛਤਰ ਝੂਲਦਾ ਨਜ਼ਰ ਨਹੀਂ ਆਇਆ।
ਕਹੋ ਕਿਰਪਾ ਕਰਕੇ ਆਏ ਭਾਈਓ।
ਮਹਾਰਾਜ ਇਹ ਕਿਸ ਤਰ੍ਹਾਂ ਦਾ ਕੌਤਕ ਸੀ, ਇਹ ਕਿਸ ਤਰ੍ਹਾਂ ਦੀ ਖੇਡ ਸੀ, ਆਪ ਜੀ ਕਿਰਪਾ ਕਰਕੇ ਸਮਝਾਓ, ਕਿਉਂਕਿ ਵੇਖਿਆ ਤਾਂ ਹੈ ਮੈਂ ਪਰ ਮੈਨੂੰ ਸਮਝ ਨਹੀਂ ਆਈ ਕਿ ਇਹ ਕੀ ਖੇਡ ਵਰਤੀ ਹੈ।
ਸੁਣ ਸਤਿਗੁਰ ਤੇ ਉੱਤਰ ਦਿਓ।
ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਜਬੈ ਗਏ ਸਿਮਰਤ ਸਭ ਮਰਨਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਅਜਿਤਾ ਜੀ ਜਦੋਂ ਤਾਂ ਗਏ ਸੀ ਨਾ ਸਾਰੇ ਸਿੱਖ ਬਾਬਾ ਜੀ ਨੂੰ ਸੰਸਕਾਰਨ ਲਈ, ਉਸ ਵੇਲੇ ਸਾਰਿਆਂ ਦੇ ਮਨ ਵਿੱਚ ਆਪਣਾ ਮਰਨਾ ਚੇਤੇ ਸੀ, ਬਾਬਾ ਜੀ ਦਾ ਪ੍ਰਤਾਪ ਹੀ ਏਦਾਂ ਦਾ ਵਰਤਿਆ ਸੀ ਸਾਰੇ ਮਾਈਆਂ ਭਾਈਆਂ ਤੇ ਕਿ ਸਭ ਨੂੰ ਆਪਣੀ ਮੌਤ ਚੇਤੇ ਸੀ, ਸਭ ਨੂੰ ਆਪਣਾ ਮਰਨਾ ਚੇਤੇ ਸੀ।
ਜਗ ਵਿਰਾਗ ਧਾਰਿਓ ਰਸ ਕਰਨਾ।
ਕਰੁਣਾ ਰਸ ਵਿੱਚ ਆਇਆ ਹੋਇਆਂ ਦੇ ਮਨ ਵਿੱਚ ਸਾਰਿਆਂ ਪ੍ਰਤੀ ਸਾਰਿਆਂ ਦੇ ਮਨਾਂ ਵਿੱਚ ਇਸ ਜਗਤ ਪ੍ਰਤੀ ਵੈਰਾਗ ਦੀ ਦਸ਼ਾ ਬਣੀ ਹੋਈ ਸੀ, ਹਰ ਇੱਕ ਮਾਈ ਭਾਈ ਦੇ ਮਨ ਵਿੱਚ ਵੈਰਾਗ ਦੀ ਅਵਸਥਾ ਬਣੀ ਹੋਈ ਸੀ।
ਤੈ ਤੇ ਜਬਪੁਰ ਦਿਸ਼ਿਆ ਤੇ ਆਏ ਸੁੱਤ ਤ੍ਰਿਆ ਧਨ ਸੰਕਲਪ ਉਠਾਏ।
ਪਰ ਜਦੋਂ ਉੱਥੋਂ ਸੰਸਕਾਰ ਕਰਕੇ ਵਾਪਸ ਮੁੜੇ ਨੇ ਤੇ ਵਾਪਸ ਆਉਂਦਿਆਂ ਸਾਰਿਆਂ ਦੇ ਮਨ ਚੋਂ ਵੈਰਾਗ ਦੂਰ ਹੋ ਗਿਆ, ਬਾਬਾ ਜੀ ਦੀ ਕਲਾ ਸਿਮਟ ਗਈ ਉੱਥੇ ਹੀ ਉਹਨਾਂ ਦੇ ਸਰੀਰ ਦੇ ਨਾਲ ਹੀ, ਵਾਪਸ ਆਉਂਦਿਆਂ ਇਹਨਾਂ ਤੇ ਫੇਰ ਮਨ ਚ ਸੰਕਲਪ ਵਿਕਲਪ ਉਠਾਏ, ਮੇਰੇ ਪੁੱਤਰ ਮੇਰਾ ਪਰਿਵਾਰ ਕਿਸੇ ਨੂੰ ਕੋਈ ਕੰਮ ਚੇਤੇ ਆ ਗਿਆ, ਮੈਂ ਆਹ ਕੰਮ ਕਰਨਾ ਸੀ ਇਹ ਕੰਮ ਰਹਿ ਗਿਆ ਸੀ। ਜਾਂਦਿਆਂ ਸਾਰਿਆਂ ਦੇ ਮਨ ਚ ਵੈਰਾਗ ਸੀ ਵੀ ਕੋਈ ਕੰਮ ਸੱਚ ਨਹੀਂ, ਆਉਂਦਿਆਂ ਸਾਰਿਆਂ ਨੂੰ ਫੇਰ ਕੰਮ ਚੇਤੇ ਆ ਗਏ, ਫਿਰ ਉਸੇ ਤਰ੍ਹਾਂ ਦੇ ਮੋਹ ਦੀਆਂ ਬਿਰਤੀਆਂ ਉਠਾਈਆਂ।
ਫਸੇ ਮੋਹ ਮਨ ਪ੍ਰਥਮ ਸਮਾਨੇ,
ਪਹਿਲਾਂ ਦੇ ਸਮਾਨ ਫੇਰ ਇਹਨਾਂ ਦੇ ਮਨ ਮੋਹ ਵਿੱਚ ਫਸ ਗਏ, ਮਮਤਾ ਵਿੱਚ ਫਸ ਗਏ।
ਜਾਂ ਤੇ ਛਤਰ ਭਏ ਸਭ ਆਨੇ,
ਇਸ ਕਰਕੇ ਨਾ ਸਾਰਿਆਂ ਦੇ ਸਿਰ ਤੋਂ ਛਤਰ ਅਲੋਪ ਹੋ ਗਿਆ, ਆਉਂਦਿਆਂ ਮੌਤ ਸਾਰਿਆਂ ਨੂੰ ਫਿਰ ਭੁੱਲ ਗਈ, ਸਭ ਨੂੰ ਮਰਨਾ ਭੁੱਲ ਗਿਆ, ਇਸ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਜੋ ਛਤਰ ਝੁੱਲਦੇ ਪਹਿਲਾਂ ਜਾਂਦਿਆਂ ਵੇਖੇ ਸੀ ਉਹ ਆਉਂਦਿਆਂ ਇਹਨਾਂ ਦੇ ਸਿਰ ਤੇ ਨਹੀਂ ਰਹੇ।
ਪੁਨ ਪਾਨੇ ਸਾਹਿਬ ਕੋ ਤੀਰ,
ਫਿਰ ਭਾਈ ਸਾਹਿਬ ਭਾਈ ਭਾਨਾ ਜੀ ਸਤਿਗੁਰਾਂ ਦੇ ਲਾਗੇ ਬੈਠੇ ਸਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰਗ ਦਿੱਤਾ ਹੈ।
ਦੇਤ ਭਏ ਬੋਬਿਦ ਬਰ ਵੀਰ,
ਮਹਾਰਾਜ ਜੀ ਸ੍ਰੇਸ਼ਟ ਵੀਰ ਯੋਧੇ भाई पाना जी नूं तरवास दिता, भाई पाना जी नूं महाराज जी ने बड़ा भारी धीरग दिता है।
हुण हर की चिंता ना करिए,
बचन कहा भाई जेडी होनी है ना ओदी कदे चिंता नहीं करी दी। चिंता तां ओदी हुंदी जे अन होनी होवे, चिंता तां की कीजिए, जो अन होनी होए नौवें पातशाह दा भी बचन है। महाराज जी कहिंदे भाई होनी दी चिंता नहीं करनी चाहीदी,
सब जग की ए रीत निहरी है,
सारे जगत दी ए रीत आद तों मुढ तों चलदी आ रही है।
जन्म धार कर जग कर्म कमावै,
शरीर धारण करके जन्म लैके जीव इस जगत विच आउंदा है और आके अनेकां प्रकार दे कर्म कमाउंदा है।
आए काल सब तन बिनसावै,
जदों काल आउंदा है उदों फिर सारयां दे शरीर बिनसदे ने, तन उस वेले सारयां दे बिनसे ने, मौत जदों आउंदी है।
साहे लीन जिन्हें पर लोक,
महाराज जी कहिंदे जिन्हां ने इस शरीर नूं प्राप्त करके अपना परलोक साध लिया, जिन्हां ने अपना अग्गा सवार लिया, जिन्हां ने शरीर धार के अपना परलोक साध लिया है,
जस विस्तारै पुर पुन पुन लोक,
उन्हां दा जिहड़ा जस है वह सारे जगत विच भी विस्तृत हुंदा है ते अगे भी परलोक विच भी उन्हां दा सुजस विस्तृत हुंदा है।
सीने मरे जीत सब काला,
मरदे नहीं, जिन्हां दा जस हुंदा ना वह मौत नहीं उन्हां नूं आउंदी, वह मरदे नहीं, वह सदा ही जिउंदे ने। बाबा बुढ़ा साहब जी सदा ही जिउंदे ने, वह अज भी जीवत ने। जीवत पेखे जिन्हें हर हर ध्याया, वह सदा ही जिउंदे हन, उन्हां दी मौत नहीं हुंदी।
अपर मरे दुख लै विसाला,
जिहड़े होर सधारण जीव मरदे ने उन्हां दे मरण दा बड़ा भारी डाढ़ा दुख हुंदा भी मर गए, पर जिहड़े नाम जपण वाले गुरमुख साधु अपना जन्म सवार के जांदे ने उन्हां दा सुजस हुंदा है, ते जिन्हां दा सुजस हुंदा उन्हां दी कदे भी मौत नहीं हुंदी।
बिरद जी आप तरे जग सागर,
बाबा बुढ़ा साहब जी आप इस जगत तों इस संसार समुंदर तों तर गए ने।
तारे सिख समूह उजागर,
उजागर प्रगट उन्हां ने अपने नाल पता नहीं किन्ने क सिखां नूं तार दिता।
इनकी समता ने किस माई,
उन्हां दी समता उन्हां दी बराबरी किसे विच नहीं है।
सद अटल जत मिटै सुनाई,
बाबा बुढ़ा साहब जी सदा ही अटल ने और उन्हां दा जस रहिंदी दुनिया तक संसार विच बनिया रहेगा, उन्हां दा जस रहिंदी दुनिया तक जदों तक संसार रहेगा उदों तक बाबा बुढ़ा साहब जी दा सुजस भी रहेगा।
गुर के सिख पाओ उधारे,
गुरु के सिख, बाबा बुढ़ा साहब जी गुरु के सिख ने और आने वाले समय विच भी जेड़े गुरु के सिख अपने हिरदे च बाबा बुढ़ा जी का प्रेम धारण करके
इनकी कीरत करें उचारे,
वो बाबा बुढ़ा साहब जी की कीर्ति करेंगे। आने वाले समय विच भी गुरसिख बाबा बुढ़ा साहब जी का सुजस करेंगे।
इत्यादिक सतगुरु बखाना,
इत्यादिक बचन गुरु हरगोबिंद साहब छेवें पातशाह जी ने कहे हन,
हर उपदेश दृढ़ाए सुज्ञाना,
ये उपदेश दे के सतगुरां ने सारयां नूं ये ज्ञान दृढ़ करवाया, पक्का करवाया है।
सुन ग्रामन ते संग ते आवै,
संगतां आ पहुंचियां नेड़े तेड़े पिंडां विच, जिवें जिवें खबर हुंदी चली गई संगत आउंदी रही,
सब भाने को आन बुलावै,
सारी संगत आके भाई पाना जी नूं मिलदी है, भाई पाना जी नूं आके सारे मिलदे ने।
सतगुरु कह कर देगल कराए,
सतगुरु सच्चे पातशाह जी ने वेख्या संगत बहुत आई है, हुक्म करके महाराज जी ने देग तैयार करवाई है,
सब संगत को दीन बरताए,
प्रसाद दियां देगां सारी संगत विच वरताईयां हन,
भाने सह ते आप पुन खायो,
आप भी सतगुरां ने देग भाई भाना जी दे समेत देग दा वरतारा लैके छकिया,
जथा योग सब काज करायो,
इदां जथा योग सारा काम महाराज जी ने करवाया है।
मृत क्रिया सगरी करवाए, दिन चौथे मैं अस्त चनाए।
चौथा दिन आ गया ते चौथे दिन बाबा बुढ़ा साहब जी दे शरीर दा जेड़ा अंगीठा सी अंगीठे दी सेवा संभाल चौथे दिन कीती है।
करे संग मानव समुदाय
बहुत सारे समुदाय मानवा नु इकत्र करके नाल लैके
गंगा मैं दीन पचाए।
बाबा जी दे शरीर दा अंगीठा जल प्रवाह कीता है।
पाठ श्री गुरु ग्रंथ साहिब को सब करवायो श्री गुरदास पढ़ियो मन लायो।
बाबा जी दे निमित जो मर्यादा संसार विच सतगुरां प्रचलित करनी है महाराज जी वह मर्यादा चलाउण वास्ते श्री गुरु ग्रंथ साहिब जी दे सहज पाठ करवाए ने ते पाठ कीता भाई साहब भाई गुरदास जी ने महान गुरसिख बाबा बुढ़ा साहब जी दे निमित रखिया होया पाठ करन वाले सिख जेड़े ने वह भी बड़े महान ने विद्वान ने भाई साहब भाई गुरदास जी ने पाठ कीता है।
नित नवीन संगत बो आवे
भाई साहब पाठ करदे जा रहे ने सहज पाठ है कुछ दिनां च भोग पैना है इस करके संगता रोज ही नित नवियां आउंदियां ने
कितक रहे ठीक कितक सिद्धावे
कई सिख कोल रहिंदे ने कई आग्या लैके चले जांदे ने।
दिवस त्रयोदशी को जब आयो बैठे गुरु दीवान लगायो।
त्रयोदशमी तेरहवें दिन महाराज जदो तेरहवां दिन आया ते तेरहवें दिन सतगुरां ने बड़ा भारी दीवान सजाया है।
भोग पवाए श्री गुरु ग्रंथ साहिब को जवै
और श्री गुरु ग्रंथ साहिब जी महाराज जी दे सहज पाठ दा भोग पाया गया। खष्ट राग उन गाए संग राग नी तीस सभै पुत्र रागन के अठारह दस बीस कह के भाई गुरदास जी ने श्री गुरु ग्रंथ साहिब जी महाराज जी दे सहज पाठ दा भोग पाया है।
पग पाने को दी गुर तबै
उस वेले बाबा बुढ़ा साहिब जी दी जेड़ी पग है दस्तार है गुरु घर वल्लों उना दे सपुत्र भाई साहब भाई भाना जी नूं दित्ती उना दे सीस दी दस्तार बंदी हुई है।
श्री बिरद की था पर थिरियो
बाबा बुढ़ा साहिब जी दी जगह ते उना दे सपुत्र भाई भाना जी बैठे ने उना दी दस्तार बंदी हालांकि बाबा बुढ़ा जी दे चार साहबजादे सन पर वड्डे भाई भाना जी सन उना नू बाबा बुढ़ा जी दी थां दे उत्ते सत्कार मिलिया दस्तार बंदी हुई है।
जी नर भेट प्रणाम सुकरियो
और बहुत सारे सिखां ने जेड़े इलाके दियां संगतां सी दस्तारां लैके आए सी सब ने भाई भाना जी नूं दस्तारां भेट कीतियां हन।
शब्द बिलावल आनंद गायो
अज फिर सोग दी निवृत्ति करके बिलावल राग गाया। बिलावल खुशी दा राग हुंदा अज बिलावल राग गाया क्योंकि समागम खुशी का बन गया। भाई भाना जी बाबा बुढ़ा साहब जी की थां ते बिराजे दस्तार बंदी हुई है ते उस दस्तार बंदी दे विच बधाइयां भी वजन लगियां इस करके कहिंदे बिलावल राग जिहड़ा उह रागी सिंघां ने गाया रागी सिखां ने गाया।
बरिंद रबाबी धन गन पायो
रबाबियां नूं भी माया दे खुले गफे मिले खुली माया रबाबियां नूं प्राप्त हुई।
जथा योग सब को तन दीना
जथा योग सब नूं माया दी अरदास भेट दित्ती गई। भाई गुरदास जी नूं वस्त्र आदिक भेट कीते जो मर्यादा है इस प्रकार नाल सब नूं माया आदिक महाराज गुरु हरगोबिंद साहिब ने आप अपने खजानिया चो दित्ती है।
कीन मंगलाचार नवीना
इदा नवे मंगलाचार कीते ने मंगलाचार कहिंदे ने खुशियां दे आनंद गाए ने।
बहुत संगत ले पहुंचे उपाय न
संगतां आ गईयां बहुत सारियां अनेकां प्रकार दियां भेटावां लैके
भाने को बंदा पाए न
सब आके भाई भाना जी नूं अपने वल्लों भेटावां भेट करदे दस्तारां भेट करदे नाले भाई भाना जी नूं मत्था टेकदे हन।
किम गुरु हुकम जथो चित दीना
गुरु हरगोबिंद साहिब दा हुकम सी जिवें छेवें पातशाह जी ने हुकम कीता है सारी संगत ने सतगुरु छेवें पातशाह जी दा हुकम ਉਸੇ ਤਰ੍ਹਾਂ ਸਤ ਕਰਕੇ ਪਾਲਿਆ ਹੈ।
ਤਿਮ ਭਾਨੇ ਅਰ ਸੰਗਤ ਕੀਨਾ,
ਉਸੇ ਤਰ੍ਹਾਂ ਭਾਈ ਭਾਨਾ ਜੀ ਔਰ ਸੰਗਤ ਨੇ ਕੀਤਾ ਜਿਵੇਂ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਹੋਇਆ।
ਇੱਕ ਦਿਨ ਮੈਂ ਸ੍ਰੀ ਅਰ ਗੋਬਿੰਦ ਬੈਠੇ ਦਿਵਤ ਸੰਗਤਾ ਬ੍ਰਿੰਦ।
ਖਾਲਸਾ ਜੀ, ਇਸ ਤਰ੍ਹਾਂ ਬਾਬਾ ਜੀ ਦਾ ਸਮਾਗਮ ਸੰਪੂਰਨ ਹੋਇਆ ਔਰ ਉਹਨਾਂ ਦੀ ਥਾਂ ਤੇ ਉਹਨਾਂ ਦੇ ਸਾਹਿਬਜ਼ਾਦੇ ਭਾਈ ਸਾਹਿਬ ਭਾਈ ਭਾਨਾ ਜੀ ਗੁਰਸਿੱਖਾਂ ਵਿਚ ਉਜਾਗਰ ਹੋਏ, ਪ੍ਰਗਟ ਹੋਏ। ਇੱਕ ਦਿਨ ਦਾ ਵਚਨ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਵਾਨ ਚ ਬੈਠੇ ਹਨ।
ਇੱਕ ਅੰਗਨਾ ਤੇ ਛਿਨ ਆਏ,
ਇੰਨੇ ਨੂੰ ਇੱਕ ਔਰਤ ਇੱਕ ਇਸਤਰੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ ਆਈ।
ਉੱਚੀ ਧੁਨ ਸੋ ਮਿਨੈ ਸੁਣਾਈ,
ਉੱਚੀ ਆਵਾਜ਼ ਵਿਚ ਆ ਕੇ ਬੋਲੀ ਏ ਮਾਈ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੀ,
ਸੁਣੋ ਗੁਰੂ ਹਮ ਬਸਤ ਪੱਟੀ ਦੇਸਾ ਨਾਮ ਜਾਤ ਕੀ ਜੱਟੇ।
ਬੋਲੀ ਕਹਿਣ ਲੱਗੀ, ਸਤਿਗੁਰੂ ਜੀ ਸੁਣੋ, ਮੈਂ ਹਾਂ ਪੱਟੀ ਦੀ ਰਹਿਣ ਵਾਲੀ, ਨਾ ਹੈ ਦੇਸਾਂ ਤੇ ਮੈਨੂੰ ਜੱਟੀ ਕਹਿੰਦੇ ਹਨ। ਮਹਾਰਾਜ, ਜੱਟ ਗੋਤਰ ਹੈ ਸਾਡਾ ਤੇ ਜੱਟ ਗੋਤਰ ਦੇ ਨਾਲ ਮੈਂ ਸੰਬੰਧਿਤ ਜੱਟੀ ਹਾਂ, ਨਾ ਮੇਰਾ ਦੇਸਾਂ ਹੈ।
ਕੁਲ ਸਿੱਧੂ ਮੈਂ ਮੋਕ ਵਿਆਹੀ,
ਸਿੱਧੂਆਂ ਦੀ ਕੁਲ ਚ ਮੈਂ ਵਿਆਹੀ ਹੋਈ। ਸਿੱਧੂ ਜੱਟ ਹੁੰਦੇ ਨੇ, ਸਿੱਧੂਆਂ ਦੀ ਕੁਲ ਦੇ ਵਿਚ ਮੈਂ ਵਿਆਹੀ ਹੋਈ ਹਾਂ।
ਸੁਣ ਜਸ ਬੋ ਆਈ ਤੁਮ ਪਾਏ,
ਤੁਹਾਡਾ ਜਸ ਸੁਣ ਕੇ ਤੁਹਾਡੀ ਵਡਿਆਈ ਸੁਣ ਕੇ ਮਹਾਰਾਜ ਮੈਂ ਤੁਹਾਡੇ ਕੋਲ ਚੱਲ ਕੇ ਆਈ ਹਾਂ।
ਆਸਾ ਵੰਤਨ ਕੀ ਨਿਤ ਆਸਾ, ਪੁਰਬ ਤੋ ਰਾਵਰ ਪਰਵਾਸਾ।
ਮਹਾਰਾਜ, ਤੁਸੀਂ ਆਸਾ ਵੰਤਿਆਂ ਦੀ ਆਸ ਪੂਰਨ ਕਰਦੇ ਹੋ, ਜਿਹੜੇ ਆਸਾ ਵਾਲੇ ਆਉਂਦੇ ਨੇ ਉਹਨਾਂ ਦੀਆਂ ਆਸਾਵਾਂ ਪੂਰਨ ਕਰਦੇ, ਉਹਨਾਂ ਨੂੰ ਤੁਹਾਡੇ ਤੇ ਭਰੋਸਾ ਹੈ।
ਪੁੱਤਰ ਨਹੀਂ ਉਪਜਤ ਹੈ ਮੇਰੇ, ਹਾਰੀ ਕਰੋ ਪ੍ਰਚਾਰ ਕਨੇਰੇ।
ਛੇਵੇਂ ਪਾਤਸ਼ਾਹ, ਮੈਂ ਵੀ ਆਸ ਲੈ ਕੇ ਆਈ ਹਾਂ, ਮੇਰੇ ਘਰ ਪੁੱਤਰ ਜਨਮ ਨਹੀਂ ਲੈ ਰਿਹਾ ਔਰ ਮੈਂ ਅਨੇਕਾਂ ਪ੍ਰਕਾਰ ਦੇ ਉਪਾਅ ਜਿਵੇਂ ਕਿਸੇ ਨੇ ਦੱਸੇ ਨੇ ਉਹ ਕਰ ਕਰਕੇ ਹਾਰ ਗਈ ਹਾਂ।
ਅਬ ਸਮੀਪ ਤੁਮਰੇ ਚੱਲ ਆਏ,
ਹੁਣ ਮੈਂ ਆਸ ਲੈ ਕੇ ਭਰੋਸਾ ਧਾਰ ਕੇ ਤੁਹਾਡੇ ਚਰਨਾਂ ਦਾ, ਹੇ ਛੇਵੇਂ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਚ ਚੱਲ ਕੇ ਆਈ ਹਾਂ।
ਦਿਓ ਸੁਤ ਮੋਕੋ ਲੱਕ ਸ਼ਰਨਾਏ।
ਮਹਾਰਾਜ, ਮੈਨੂੰ ਆਪਣੀ ਸ਼ਰਨ ਚ ਜਾਣ ਕੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਹੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਮੈਂ ਤੁਹਾਡੀ ਸ਼ਰਨ ਵਿਚ ਆਈ ਹਾਂ।
ਸ੍ਰੀ ਅਰ ਗੋਬਿੰਦ ਸੁਣਤੀ ਉਚਾਰਾ, ਲਿਖਿਓ ਨਹੀਂ ਸੁਤ ਤੋਏ ਲਿਲਾਰਾ।
ਸਤਿਗੁਰਾਂ ਨੇ ਧਿਆਨ ਨਾਲੇ ਦੇ ਮਸਤਕ ਵੱਲ ਵੇਖਿਆ ਤੇ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੋਲੇ, ਕਹਿਣ ਲੱਗੇ ਮਾਈ ਦੇਸਾਂ, ਤੇਰੇ ਤਾਂ ਮੱਥੇ ਦੇ ਉੱਤੇ ਪੁੱਤਰ ਲਿਖਿਆ ਹੀ ਕੋਈ ਨਹੀਂ, ਤੇਰੇ ਮੱਥੇ ਦੇ ਲੇਖਾਂ ਦੇ ਵਿੱਚ ਤੇਰੇ ਘਰ ਪੁੱਤਰ ਲਿਖਿਆ ਹੀ ਨਹੀਂ ਹੋਇਆ।
ਹੁਣ ਤੇ ਉਦਾਸ ਪਈ ਸਹਿ ਚਿੰਤਾ,
ਜਦੋਂ ਸਾਹਿਬ ਨੇ ਬਚਨ ਕਹੇ ਸੁਣ ਕੇ ਮਾਈ ਉਦਾਸ ਹੋ ਗਈ, ਇੱਕਦਮ ਮਨ ਨਿਰਾਸ਼ ਹੋ ਗਿਆ ਕਿ ਜੇ ਲੇਖਾਂ ਚ ਨਹੀਂ ਲਿਖਿਆ ਤੇ ਕੀ ਬਣੇਗਾ, ਉਦਾਸ ਹੋ ਗਈ। ਹਾਂਜੀ,
ਲਖਿਓ ਭਾਗ ਮਮਨੈ ਸੁਤ ਮੰਤਾ,
ਜਾਣਿਆ ਕਿ ਮੇਰੇ ਤਾਂ ਭਾਗਾਂ ਚ ਪੁੱਤਰ ਦਾ ਸੁੱਖ ਹੀ ਨਹੀਂ ਲਿਖਿਆ ਹੋਇਆ, ਮੇਰਿਆਂ ਤੇ ਭਾਗਾਂ ਵਿਚ ਪੁੱਤਰ ਦਾ ਸੁੱਖ ਨਹੀਂ।
ਬਹੁਤ ਬੇਸੂਰਤ ਕਿਸ ਥਲ ਬੈਸੇ,
ਝੂਰੀ ਹੋਈ ਵਾਪਸ ਚਲੀ ਗਈ। ਬਾਹਰ ਜਾ ਕੇ ਇੱਕ ਥਾਂ ਤੇ ਮਨ ਚ ਝੂਰੀ ਜਾਂਦੀ ਹੈ, ਮਨ ਦੇ ਵਿਚ ਬਸੂਰਾ ਕਰੀ ਜਾਂਦੀ, ਕੀ ਬਣਿਆ ਮੇਰੇ ਨਾਲ, ਮੈਂ ਤਾਂ ਬੜੀ ਆਸ ਲੈ ਕੇ ਆਈ ਸੀ। ਹਾਂਜੀ,
ਦਿਖੀ ਚਲ ਤੂੰ ਗੁਰਦਾਸ ਹੈ ਤੈਸੀ,
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਾਂਦੀ ਨੂੰ ਵੇਖਿਆ, ਭਾਈ ਗੁਰਦਾਸ ਜੀ ਦੀ ਨਿਗਾਹ ਪੈ ਗਈ ਇਸ ਮਾਈ ਤੇ ਕਿ ਉਦਾਸ ਹੋਈ ਨਿਰਾਸ਼ ਹੋਈ ਜਾ ਰਹੀ ਹੈ।
ਦੁਖੀ ਜਾਨ ਬੂਜੀ ਕਿਆ ਭਇਓ,
ਬੜਾ ਦੁਖੀ ਤੇ ਬਿਬਲ ਜਾਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਭੱਲੇ, ਉਹ ਉਸ ਵੇਲੇ ਪੁੱਛਣ ਲੱਗੇ,
ਕਿਉਂ ਸਚਿੰਤ ਮਨ ਆਪਣੋ ਕੀਓ,
ਕਹਿਣ ਲੱਗੇ ਮਾਈ ਕੀ ਗੱਲ ਹੈ, ਤੂੰ ਆਪਣੇ ਮਨ ਨੂੰ ਏਦਾਂ ਚਿੰਤਾ ਸਹਿਤ ਕਿਉਂ ਕੀਤਾ, ਤੂੰ ਇਸ ਤਰ੍ਹਾਂ ਸਚਿੰਤ ਕਿਉਂ ਹੋਈ ਹੋਈ ਆ, ਤੇਰੇ ਮਨ ਚ ਕਿਸ ਗੱਲ ਦੀ ਚਿੰਤਾ, ਕਿਸ ਗੱਲ ਦਾ ਫਿਕਰ ਹੈ।
ਤੀਆ ਨਿਸਗਰੀ ਕਥਾ ਸੁਣਾਏ,
ਮਾਈ ਦੇਸਾਂ ਨੇ ਉਸ ਵੇਲੇ ਆਪਣੀ ਸਾਰੀ ਬਿਰਥਾ, ਆਪਣੇ ਅੰਦਰ ਦੀ ਸਾਰੀ ਪੀੜਾ ਕਹਿ ਸੁਣਾਈ।
ਸੁਤ ਹਿਤ ਮਮ ਸਤਿਗੁਰ ਟਿਗੇ ਆਏ।
ਮੈਂ ਤਾਂ ਪੁੱਤਰ ਦਾ ਹਿੱਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਈ ਸੀ।
ਮੁਸਕਾਵਤ ਮੁਕਤੇ ਫੁਰਮਾਇਓ, ਲਿਖਿਓ ਨਾ ਤਵ ਮਸਤਕ ਦ੍ਰਿਸ਼ਟਾਇਓ।
ਤੇ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਆ ਕੇ ਮੰਗ ਕੀਤੀ ਤੇ ਮੁਸਕਰਾਉਂਦਿਆਂ ਛੇਵੇਂ ਪਾਤਸ਼ਾਹ ਜੀ ਫੁਰਮਾਏ ਨੇ, ਬੋਲੇ ਨੇ, ਕਹਿੰਦੇ ਨੇ, ਦੇਸਾਂ ਤੇਰੇ ਲੇਖਾਂ ਵਿੱਚ, ਤੇਰੇ ਭਾਗਾਂ ਵਿੱਚ ਪੁੱਤਰ ਨਜ਼ਰ ਨਹੀਂ ਆਉਂਦਾ, ਤੇਰੇ ਲੇਖਾਂ ਵਿੱਚ ਪੁੱਤਰ ਲਿਖਿਆ ਨਹੀਂ ਹੋਇਆ।
ਦੀਨ ਬਾਤ ਸੁਣ ਕੇ ਤਬ ਭਾਏ, ਪੁੱਤਰ ਲੈਣ ਕੀ ਸੀਕ ਸਿਕਾਏ।
ਫਰਿਆਦ ਸੁਣ ਕੇ ਭਾਈ ਗੁਰਦਾਸ ਦਾ ਮਨ ਤਰਸ ਚ ਆ ਗਿਆ। ਜੁਗਤੀ ਹੁੰਦੀ ਹੈ ਮਹਾਂਪੁਰਖਾਂ ਸਾਧੂਆਂ ਕੋਲ, ਜੁਗਤੀ ਦੱਸ ਦਿੱਤੀ ਮਾਈ ਦੇਸਾਂ ਨੂੰ, ਸਿੱਖਿਆ ਸਿਖਾ ਦਿੱਤੀ ਮਾਈ, ਤੈਨੂੰ ਤਰੀਕਾ ਦੱਸ ਦਿੰਦਾ ਵੀ ਤੂੰ ਕਿਵੇਂ ਮੰਗੀ ਸਤਿਗੁਰਾਂ ਕੋਲ, ਕਿਵੇਂ ਮੰਗਣਾ। ਉਹ ਤਰੀਕਾ ਉਹ ਜੁਗਤੀ ਭਾਈ ਗੁਰਦਾਸ ਨੇ ਮਾਈ ਨੂੰ ਸਿਖਾ ਦਿੱਤੀ।
ਅਬ ਕੇ ਜਾਓ ਤਾਰ ਸੁਤ ਆਤ,
ਕਹਿਣ ਲੱਗੇ ਮਾਈ ਹੁਣ ਫੇਰ ਜਾਈ ਸਤਿਗੁਰਾਂ ਕੋਲ ਤੇ ਮਨ ਚ ਆਸ ਧਾਰ ਕੇ ਜਾਵੀ।
ਲਿਓ ਕਲਮ ਰੁਸ਼ਨਾਈ ਪਾਤ,
ਨਾਲ ਕਲਮ ਤੇ ਸਿਆਹੀ ਲੈ ਕੇ ਜਾਵੀ।
ਜਬ ਗੁਰ ਕਹਿ ਲਿਖਿਓ ਮੈਂ ਤੇਰੇ,
ਕਾਗਜ਼ ਲੈ ਜਾਈ ਇੱਕ ਨਾਲ, ਤੇ ਫਿਰ ਜਦੋਂ ਸਤਿਗੁਰਾਂ ਕੋਲ ਕਲਮ ਸਿਆਹੀ ਕਾਗਜ਼ ਲੈ ਕੇ ਜਾਈ ਤੇ ਸਤਿਗੁਰੂ ਜੀ ਫੇਰ ਕਹਿਣ ਨਾ ਵੀ ਤੇਰੇ ਲੇਖਾਂ ਚ ਨੀ ਲਿਖਿਆ, ਤੇਰੇ ਭਾਗਾਂ ਵਿਚ ਨੀ ਲਿਖਿਆ ਹੋਇਆ।
ਤਬ ਇਮ ਕਹੋ ਕਰ ਕਲਮ ਅਗੇਰੇ,
ਕਲਮ ਅੱਗੇ ਕਰਕੇ, ਕਾਗਜ਼ ਅੱਗੇ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਇਸ ਤਰ੍ਹਾਂ ਕਹੀ, ਇਸ ਤਰ੍ਹਾਂ ਬੇਨਤੀ ਕਰੀ।
ਲਿਖਣ ਹਾਰ ਇਤੋਤ ਤੁਮ ਸਾਰੇ, ਤੈ ਨਾ ਲਿਖਿਓ ਜੇ ਭਾਗ ਹਮਾਰੇ।
ਆਖੀ ਮਹਾਰਾਜ ਇੱਥੇ ਤੇ ਉੱਥੇ ਦੇ ਲਿਖਣਹਾਰ ਲਿਖਾਰੀ ਤੁਸੀਂ ਹੋ, ਮਹਾਰਾਜ ਜੀ ਉੱਥੇ ਮੇਰੇ ਭਾਗਾਂ ਦੇ ਵਿੱਚ ਤੁਸੀਂ ਨਹੀਂ ਲਿਖਿਆ।
ਕਿਰਪਾ ਕਰੋ ਤਬ ਅਬ ਲਿਖ ਦੀਜੈ,
ਉੱਥੇ ਨਹੀਂ ਲਿਖਿਆ ਤੇ ਮਹਾਰਾਜ ਕਿਰਪਾ ਕਰੋ ਹੁਣ ਇੱਥੇ ਲਿਖ ਦਿਓ।
ਸ਼ਰਨਾਗਤ ਲਖ ਆਸ ਪੂਰੀ ਜੈ,
ਮੈਂ ਤੁਹਾਡੀ ਸ਼ਰਨ ਵਿੱਚ ਆ, ਮੇਰੀ ਆਸ ਪੂਰੀ ਕਰ ਦਿਓ, ਮੇਰੀ ਮੁਰਾਦ ਪੂਰੀ ਕਰ ਦਿਓ। ਏਦਾਂ ਭਾਈ ਗੁਰਦਾਸ ਨੇ ਇਸ ਦੇਸਾਂ ਜੱਟੀ ਨੂੰ ਇਹ ਸਾਰੀ ਜੁਗਤੀ ਦੱਸ ਦਿੱਤੀ ਕਿ ਏਦਾਂ ਛੇਵੇਂ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰੀ।
ਸੁਣ ਕ੍ਰਿਆ ਹਿਤ ਕੀ ਸਿੱਖਿਆ ਧਰੇ,
ਭਾਈ ਨੇ ਸੁਣ ਕੇ ਸਿੱਖਿਆ ਬੜੀ ਸੋਹਣੀ ਤਰ੍ਹਾਂ ਦੇ ਨਾਲ ਅੰਗੀਕਾਰ ਕੀਤੀ।
ਅਗਲੇ ਦਿਵਸ ਤਥਾ ਵਿਦ ਕਰੇ,
ਅਗਲੇ ਦਿਨ ਉਸੇ ਤਰ੍ਹਾਂ ਇਹਨੇ ਕੀਤਾ, ਗਈ ਜਾ ਕੇ ਕਿਤੋਂ ਕਲਮ ਤੇ ਸਿਆਹੀ ਦਾ ਪ੍ਰਬੰਧ ਕੀਤਾ, ਕਾਗਜ਼ ਲਿਆ ਔਰ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਉਸੇ ਤਰ੍ਹਾਂ ਆਉਣ ਲੱਗੀ।
ਬੀਤੀ ਨਿਸ਼ਾ ਪ੍ਰਭਾਤ ਹੋਏ ਆਏ, ਇਤ ਅਖੇਰ ਤਿਆਰੀ ਕਰਵਾਏ।
ਰਾਤ ਬੀਤ ਗਈ, ਅਗਲਾ ਦਿਨ ਚੜ ਆਇਆ ਤੇ ਸਵੇਰੇ ਸਵੇਰੇ ਹੀ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਿਕਾਰ ਖੇਡਣ ਵਾਸਤੇ ਤਿਆਰੀ ਕਰਵਾਈ ਕਿ ਚਲੋ ਭਾਈ ਸ਼ਿਕਾਰ ਖੇਡਣ ਚੱਲੀਏ।
ਬਸਤਰ ਸ਼ਸਤਰ ਸਤਿਗੁਰ ਸਭ ਧਾਰੇ,
ਮਹਾਰਾਜ ਜੀ ਨੇ ਸੋਹਣੇ ਬਸਤਰ ਸੋਹਣੇ ਸ਼ਸਤਰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਨੇ।
ਆਏ ਸਾਦੀਨ ਕੁਲੀਨ ਹਕਾਰੇ,
ਘੋੜੇ ਤੇ ਕਾਠੀ ਪਾਈ ਹੋਈ ਸੇਵਾਦਾਰਾਂ ਨੇ, ਸ਼ਿੰਗਾਰਿਆ ਹੋਇਆ ਘੋੜਾ ਸਤਿਗੁਰੂ ਛੇਵੇਂ ਪਾਤਸ਼ਾਹ ਦਾ, ਉਹ ਘੋੜਾ ਮਹਾਰਾਜ ਜੀ ਦੇ ਕੋਲ ਲਿਆਂਦਾ ਹੈ।
ਚੜੇ ਸਪਾਟੇ ਆਯੁਧਧਾਰੇ,
ਆਯੁਧਧਾਰੀ ਹੋ ਕੇ ਸ਼ਸਤਰਧਾਰੀ ਹੋ ਕੇ ਸਤਿਗੁਰੂ ਘੋੜੇ ਤੇ ਸਵਾਰ ਹੋਏ, ਨਾਲ ਜਿੰਨੇ ਸੁਪੱਟ ਸੂਰਮੇ ਸਿਪਾਹੀ ਸਨ ਉਹ ਵੀ ਸਾਰੇ ਸ਼ਸਤਰਧਾਰੀ ਹੋ ਕੇ ਆਪੋ ਆਪਣਿਆਂ ਵਾਹਨਾਂ ਤੇ ਸਵਾਰ ਹੋਏ ਨੇ।
ਬਾਜ ਕੋਈ ਸਵਾਨਨ ਕਰ ਤਿਆਰੇ,
ਨਾਲ ਬਾਜ ਕੁਈਆਂ ਸ਼ਿਕਾਰ ਖੇਡਣ ਵਾਲੇ ਜਿਹੜੇ ਸ਼ਿਕਾਰੀ ਕੁੱਤੇ ਨੇ ਚੀਤੇ ਨੇ ਉਹ ਸਾਰੇ ਸ਼ਿਕਾਰੀ ਪੰਛੀ ਤੇ ਜਾਨਵਰ ਨਾਲ ਲੈ ਲਏ।
ਹਾਏ ਅਰੋੜ ਸ਼੍ਰੀ ਹਰਗੋਬਿੰਦ, ਚਲੋ ਪਿਛਾਰੀ ਜੋਧਾ ਬ੍ਰਿੰਦ।
ਘੋੜੇ ਤੇ ਸਵਾਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਪਏ ਔਰ ਪਿੱਛੇ ਪਿੱਛੇ ਸਤਿਗੁਰਾਂ ਦੇ ਜਿੰਨੇ ਸੂਰ ਬੀਰ ਬਹਾਦਰ ਯੋਧੇ ਸਨ ਉਹ ਸਭ ਘੋੜਿਆਂ ਤੇ ਸਵਾਰ ਹੋ ਕੇ ਨਾਲ ਨਾਲ ਚੱਲ ਪਏ ਨੇ।
ਸਨੇ ਸਨੇ ਤਾਂ ਪ੍ਰੇਰ ਤੁਰੰਗ,
ਸਨੇ ਸਨੇ ਸਹਿਜੇ ਸਹਿਜੇ ਸਤਿਗੁਰੂ ਘੋੜਾ ਪ੍ਰੇਰ ਕੇ ਹੌਲੇ ਹੌਲੇ ਟੁਰੇ ਸਨ।
ਨਿਕਸਣ ਲੱਗੇ ਗ੍ਰਾਮ ਪਤ ਸੰਗ,
ਸਤਿਗੁਰੂ ਜੀ ਨਗਰ ਤੋਂ ਬਾਹਰ ਨਿਕਲਣ ਲੱਗੇ ਨੇ, ਗਲੀ ਚੋਂ ਜਾ ਰਹੇ ਸੀ ਲੰਘਦੇ ਨਗਰ ਦੇ, ਤੇ ਜਦੋਂ ਗਲੀ ਵਿਚੋਂ ਨਿਕਲਦਿਆਂ ਨਗਰ ਤੋਂ ਬਾਹਰ ਜਾਣ ਲੱਗੇ,
ਸੋਤਰੀਆ ਤਬ ਪਹੁੰਚੀ ਉਤਲਾਵਤ,
ਕਾਲੀ ਨਾਲ ਉਹ ਇਸਤਰੀ ਪਹਿਲਾਂ ਤਾਂ ਗੁਰੂ ਘਰ ਪਹੁੰਚੀ, ਪਤਾ ਲੱਗਾ ਵੀ ਸਤਿਗੁਰੂ ਬਾਹਰ ਨੂੰ ਗਏ ਨੇ, ਦੌੜ ਕੇ ਅਗਲੇ ਪਾਸਿਓ ਜਿੱਧਰੋਂ ਸਤਿਗੁਰਾਂ ਨੇ ਅੱਗੇ ਨਿਕਲਣਾ ਸੀ ਉਸ ਪਾਸਿਓ ਅਗਲੇ ਪਾਸਿਓ ਇਸਤਰੀ ਆ ਟੱਕਰੀ ਦੇਸਾਂ,
ਆ ਗਏ ਭਈ ਪ੍ਰਭੂ ਜਿੱਤ ਜਾਵਤ,
ਜਿੱਧਰ ਪ੍ਰਭੂ ਜੀ ਜਾ ਰਹੇ ਸੀ ਉਧਰੋਂ ਅੱਗੇ ਆ ਕੇ ਉਹ ਦੇਸਾਂ ਜੱਟੀ ਖਲੋ ਗਈ।
ਗੁਰੂ ਗਰੀਬ ਨਿਵਾਜ ਕਿਰਪਾਲਾ, ਪ੍ਰਭੂ ਸੁਤ ਕੀ ਆਸ ਵਿਸਾਲਾ,
ਫਿਰ ਕਹਿਣ ਲੱਗੀ ਸਤਿਗੁਰੂ ਕਿਰਪਾ ਕਰੋ, ਗਰੀਬ ਨਿਵਾਜ ਕਿਰਪਾਲੂ ਸਤਿਗੁਰੂ ਮੇਰੇ ਮਨ ਦੀ ਆਸ ਪੂਰੀ ਕਰ ਦਿਓ, ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ, ਮੈਂ ਪੁੱਤਰ ਦੀ ਆਸ ਧਾਰ ਕੇ ਤੁਹਾਡੇ ਚਰਨਾਂ ਵਿਚ ਆਈ ਹਾਂ।
ਜਸ ਸੁਣ ਚਲੀ ਦੂਰ ਤੇ ਆਈ,
ਮਹਾਰਾਜ ਤੁਹਾਡਾ ਜਸ ਸੁਣ ਕੇ, ਤੁਹਾਡੀ ਵਡਿਆਈ ਸੁਣ ਕੇ ਕਿ ਤੁਸੀਂ ਨਿਰਾਸਿਆਂ ਦੀ ਆਸ ਪੂਰੀ ਕਰਦੇ ਹੋ, ਇਹ ਵਡਿਆਈ ਸੁਣ ਕੇ ਮੈਂ ਬੜੀ ਦੂਰੋਂ ਚੱਲ ਕੇ ਆਈ ਹਾਂ।
ਤੁਮ ਸਮਰੱਥ ਕੀ ਮੈਂ ਸ਼ਰਨ ਆਏ,
ਮਹਾਰਾਜ ਤੁਸੀਂ ਸਮਰੱਥ ਹੋ, ਮੈਂ ਸਮਰੱਥ ਗੁਰਦੇਵ ਦੀ ਸ਼ਰਨ ਵਿਚ ਹਾਂ, ਤੁਹਾਡੀ ਸ਼ਰਨ ਵਿਚ ਹਾਂ।
ਮੁਸਕਾਵਤ ਸਤਿਗੁਰ ਤਬ ਪਿਖਿਓ, ਤੋਏ ਭਾਗ ਮੈਂ ਨੈ ਸੁਤ ਲਿਖਿਓ,
ਸਤਿਗੁਰੂ ਜੀ ਫਿਰ ਮੁਸ਼ਕਰਾ ਪਏ, ਮੁਸ਼ਕਰਾ ਕੇ ਇਹਦੇ ਵੱਲ ਵੇਖਿਆ ਤੇ ਵੇਖ ਕੇ ਮਹਾਰਾਜ ਜੀ ਕਹਿਣ ਲੱਗੇ, ਮਾਈ ਦੇਸਾਂ ਤੈਨੂੰ ਕੱਲ ਵੀ ਕਿਹਾ ਸੀ, ਅੱਜ ਵੀ ਕਹਿੰਦੇ ਆ ਕਿ ਤੇਰਿਆਂ ਲੇਖਾਂ ਵਿਚ ਤੇਰਿਆਂ ਭਾਗਾਂ ਵਿਚ ਪੁੱਤਰ ਨਹੀਂ ਲਿਖਿਆ ਹੋਇਆ, ਤੇਰਿਆਂ ਲੇਖਾਂ ਵਿਚ ਨਹੀਂ ਲਿਖਿਆ ਹੋਇਆ।
ਤਬ ਤੇਰੀ ਅਵਸਰ ਪਾਇਓ ਨੀਕਾ,
ਉਹਨੂੰ ਮੌਕਾ ਮਿਲ ਗਿਆ, ਭਾਈ ਗੁਰਦਾਸ ਨੇ ਸਿਖਾ ਕੇ ਪੜਾ ਕੇ ਭੇਜਿਆ ਸੀ ਵੀ ਏਦਾਂ ਹੀ ਕਹਿਣਗੇ ਤੇ ਤੂੰ ਅੱਗੋਂ ਏਦਾਂ ਕਰੀ ਬੇਨਤੀ, ਉਹਨੂੰ ਮੌਕਾ ਮਿਲ ਗਿਆ ਗੱਲ ਕਹਿਣ ਦਾ ਦੇਸਾਂ ਨੂੰ, ਉਹਨੂੰ ਸਮਾਂ ਮਿਲ ਗਿਆ।
ਚੱਲ ਆ ਗਏ ਹੋਏ ਪ੍ਰਭੂ ਨਜੀਕਾ,
ਅੱਗੇ ਆ ਗਈ ਨੇੜੇ ਆ ਗਈ ਟੁਰ ਕੇ ਸਤਿਗੁਰਾਂ ਦੇ ਕੋਲ,
ਕਰ ਮੈਂ ਲੀਏ ਕਲਮ ਰੁਸ਼ਨਾਏ,
ਹੱਥ ਦੇ ਵਿਚ ਕਲਮ ਤੇ ਸਿਆਹੀ ਫੜੀ ਹੋਈ ਉਹ ਅੱਗੇ ਕੀਤੀ,
ਬਣੀ ਬਿਨੈ ਸੋ ਕਰ ਅਗਵਾਏ,
ਅੱਗੇ ਹੋ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੀ, ਕਹਿਣ ਲੱਗੀ
ਇਤੁਤ ਲਿਖਨ ਹਾਰੋ ਰਾਵਰ, ਜੇ ਨਾ ਲਖੈ ਇਮ ਸੇ ਨਰ ਬਾਬਰ,
ਮਹਾਰਾਜ ਇੱਥੇ ਤੇ ਉੱਥੇ ਦੇ ਲਿਖਾਰੀ ਤੁਸੀਂ ਆਪ, ਜਿਹੜੇ ਗੱਲ ਨਹੀਂ ਜਾਣਦੇ ਨਾ ਉਹ ਤਾਂ ਬੌਰੇ ਨੇ ਮਹਾਰਾਜ, ਉਹ ਤਾਂ ਬਾਬਰੇ ਨੇ, ਜਿਹੜੇ ਇਹ ਨਹੀਂ ਜਾਣਦੇ ਵੀ ਤੁਸੀਂ ਇੱਥੇ ਉੱਥੇ ਦੋਵਾਂ ਜਹਾਨਾਂ ਦੇ ਲਿਖਣ ਹਾਰ ਤੁਸੀਂ ਆਪ, ਇੱਥੇ ਵੀ ਤੁਸੀਂ ਲਿਖਣਾ ਉੱਥੇ ਵੀ ਤੁਸੀਂ ਲਿਖਣਾ ਦੋਵਾਂ ਜਹਾਨਾਂ ਦੇ ਲਿਖਾਰੀ ਤੁਸੀਂ ਆਪ, ਉਹ ਜਿਹੜੇ ਨਹੀਂ ਜਾਣਦੇ ਗੱਲ ਉਹ ਨਰ ਬਾਬਰੇ ਨੇ,
ਤੈ ਮੈਂ ਲਿਖਿਓ ਆਪਨੇ ਜੇ ਕਿਰਪਾ ਧਾਰ ਅਬ ਲਿਖ ਦਿਓ ਸੋਏ,
ਆ ਲੋ ਕਲਮ ਜੇ ਉੱਥੇ ਤੁਸੀਂ ਨਹੀਂ ਸੀ ਲਿਖਿਆ ਤੇ ਮਹਾਰਾਜ ਹੁਣ ਕਿਹੜਾ ਕੁਝ ਵਿਗੜ ਗਿਆ, ਆ ਲੋ ਕਲਮ ਸਤਿਗੁਰੂ ਇੱਥੇ ਵੀ ਤੁਸੀਂ ਲਿਖਣਾ ਸੀ, ਜੇ ਉੱਥੇ ਨਹੀਂ ਲਿਖਿਆ ਤੇ ਆ ਇੱਥੇ ਲਿਖ ਦਿਓ।
ਬਿਗਸੇ ਪ੍ਰਭੂ ਜੁਗਤ ਕੋ ਜਾਨਾ,
ਜੁਗਤੀ ਜਾਣ ਕੇ ਸਤਿਗੁਰੂ ਹੱਸ ਪਏ, ਕਹਿੰਦੇ ਕਿਸੇ ਉਸਤਾਦ ਨੇ ਚੰਡ ਕੇ ਭੇਜਿਆ, ਅੱਜ ਕਿਸੇ ਦੀ ਪੜ੍ਹਾਈ ਹੋਈ ਆਈ ਹੈ ਮਾਈ ਦੇਸਾਂ, ਗੁਰੂ ਹਰਗੋਬਿੰਦ ਸਾਹਿਬ ਦੀ ਜੁਗਤੀ ਜਾਣ ਕੇ ਬੜੇ ਖੁਸ਼ ਹੋਏ।
ਓਏ ਸੁਤ ਤੇਰੇ ਬਾਕ ਬਖਾਨਾ,
ਵਚਨ ਕੀਤਾ ਮਾਈ ਤੇਰੇ ਪੁੱਤਰ ਹੋਵੇਗਾ, ਤੇਰੇ ਗ੍ਰਹਿ ਵਿਖੇ ਪੁੱਤਰ ਜਨਮ ਲੈਣਗੇ।
ਸੁਣ ਦੇਸਾਂ ਕਹਿ ਦਿਓ ਪ੍ਰਤੀਤ, ਲਿਖੋ ਗੁਰੂ ਤਬ ਹੋਏ ਤੇਰੀ ਚੀਤ,
ਮਹਾਰਾਜ ਨੇ ਕਿਹਾ ਹੋਵੇਗਾ ਪੁੱਤਰ ਤੇਰੇ ਘਰ, ਕਹਿਣ ਲੱਗੀ ਨਹੀਂ ਮਹਾਰਾਜ ਪ੍ਰਤੀਤ ਮੈਨੂੰ ਤਾਂ ਹੋਵੇਗੀ ਜੇ ਤੁਸੀਂ ਲਿਖ ਕੇ ਦਿਓਗੇ, ਕਿਉਂਕਿ ਲਿਖਿਆ ਹੋਇਆ ਨੀ ਨਾ ਭੁੱਲਦਾ, ਮਹਾਰਾਜ ਸੱਚੇ ਪਾਤਸ਼ਾਹ ਜ਼ੁਬਾਨੀ ਕਿਹਾ ਭੁੱਲ ਵੀ ਜਾਂਦਾ, ਲਿਖਿਆ ਹੋਇਆ ਨੀ ਭੁੱਲਦਾ, ਇਸ ਕਰਕੇ ਮਹਾਰਾਜ ਹੁਣ ਤੁਸੀਂ ਲਿਖ ਹੀ ਦਿਓ।
ਭਏ ਪ੍ਰਸੰਨ ਗੁਰ ਲਿਖਣ ਸੋ ਲਾਗੇ,
ਪ੍ਰਸੰਨ ਹੋ ਕੇ ਸਤਿਗੁਰੂ ਜੀ ਲਿਖਣ ਲੱਗੇ ਕਾਗਜ਼ ਤੇ,
ਕਹੀ ਕਲਮ ਹੈ ਚੱਲ ਤੇ ਆਗੇ,
ਫੜੀ ਲਿਖਣ ਹੀ ਲੱਗੇ ਤੇ ਘੋੜਾ ਅੱਗੇ ਨੂੰ ਚੱਲ ਪਿਆ, ਥੋੜਾ ਜਿਹਾ ਘੋੜਾ ਹਿੱਲ ਗਿਆ,
ਕਰਨ ਇਕਾਂਕ ਚਿਓ ਕਰ ਹਾਲਾ, ਸਾਤਾ ਲਿਖਿਓ ਗਯੋ ਤਿਸ ਕਾਲਾ।
ਇਕਾਂਗ ਲਿਖਣਾ ਚਾਹੁੰਦੇ ਸੀ ਛੇਵੇਂ ਪਾਤਸ਼ਾਹ ਇੱਕ, ਤੇ ਕਹਿੰਦੇ ਹੱਥ ਹਿੱਲ ਗਿਆ, ਲਿਖਦਿਆਂ ਲਿਖਦਿਆਂ ਇੱਕ ਦੀ ਬਜਾਏ ਸਾਤਾ ਪੈ ਗਿਆ। ਸਾਤਾ ਲਿਖਿਆ ਗਿਆ, ਸੱਤ ਪੈ ਗਿਆ।
ਭਇਓ ਅੰਕ ਸਤਿਗੁਰ ਟਿਗਹਿਰਾ,
ਅੱਜ ਵੇਖਿਆ ਜਦੋਂ ਸੱਤ ਲਿਖਿਆ ਗਿਆ ਤੇ ਸਤਿਗੁਰੂ ਜੀ ਨੇ ਵੇਖਿਆ,
ਉਹ ਪ੍ਰਸੰਨ ਬੋਲੇ ਤਿਸ ਬੇਰਾ,
ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਇੱਕ ਸੁੱਤ ਹੇਤ ਗਈ ਸ਼ਰਨ ਆਏ, ਅੰਕ ਸਬਤ ਕੋ ਪਾਬਰ ਆਏ।
ਮਹਾਰਾਜ ਜੀ ਕਹਿੰਦੇ ਲੈ ਮਾਈ ਦੇਸਾਂ, ਇੱਕ ਪੁੱਤਰ ਚਾਹੁੰਦੀ ਸੀ, ਇੱਕ ਲਿਖਾਣਾ ਚਾਹੁੰਦੀ ਸੀ, ਤੇ ਆ ਵੇਖ ਜਬਰਦਸਤੀ ਸੱਤ ਪੈ ਗਿਆ, ਸਬਤ ਲਿਖਿਆ ਗਿਆ, ਤੇ ਆ ਲੈ ਹੁਣ ਤੇਰੇ ਗ੍ਰਹਿ ਵਿਖੇ ਸੱਤ ਪੁੱਤਰ ਹੋਣਗੇ।
ਆਪ ਘਰ ਜਾਓ, ਸਬਤ ਸੁੱਤ ਪਾਵੈ,
ਘਰ ਜਾ, ਤੇਰੇ ਗ੍ਰਹਿ ਵਿਖੇ ਸੱਤ ਪੁੱਤਰ ਹੋਣਗੇ।
ਭਈ ਆਸ ਪੂਰੀ ਜਿੱਤਿਆ ਮੈਂ,
ਤੇਰੇ ਮਨ ਦੀ ਆਸ ਪੂਰੀ ਹੋ ਜਾਏਗੀ, ਤੇਰੇ ਮਨ ਦਾ ਮਨੋਰਥ ਪੂਰਾ ਹੋ ਜਾਏਗਾ।
ਸੁਣ ਦੇਸਾ ਔਰ ਆਨੰਦ ਬਿਲੰਦ, ਧੰਨ ਗੁਰੂ ਕਹਿੰਦੇ ਮੈਂ ਸੁਬੰਧ।
ਸੁਣ ਕੇ ਦੇਸਾਂ ਬੜੀ ਖੁਸ਼ ਹੋਈ, ਕਹਿੰਦੀ ਗੁਰੂ ਧੰਨ ਹੈ, ਹੇ ਸਤਿਗੁਰੂ ਤੁਸੀਂ ਤੁਹਾਨੂੰ ਕਹਿ ਕੇ ਮੱਥਾ ਟੇਕਦੀ ਹੈ।
ਲੈ ਕਰ ਬਰ ਕੋ ਕਰੈ ਸਿਦਾਰੀ,
ਵਰ ਲੈ ਕੇ ਸਤਿਗੁਰਾਂ ਕੋਲੋਂ ਘਰ ਚਲੀ ਗਈ।
ਕਹਿ 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 ਕਿਤ ਬਿਸਤਾਰੀ,
ਹਰ ਥਾਂ ਤੇ ਜਿੱਥੇ ਕਿੱਥੇ ਜਾਂਦੀ ਗੁਰੂ ਦਾ ਜਾਸੀ ਕਰਦੀ ਜਾਂਦੀ ਹੈ। ਇਹ ਦੁਨੀਆਂ ਦੇ ਲੋਕੋ ਕਿਹੜੇ ਕੁਰਾਹਾਂ ਤੇ ਪਏ ਹੋਇਓ, ਜੇ ਕੁਝ ਚਾਹੀਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਜਾਓ।
ਸ਼੍ਰੀ ਹਰਗੋਬਿੰਦ ਚੰਦ ਬਿਲੰਦੇ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਗਏ ਅਖੇਰ ਬ੍ਰਿਤੀ ਆਨੰਦੇ,
ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚਲੇ ਗਏ।
ਉਹ ਬਟ ਜੀ ਦਿਸ਼ ਕਨੀ ਨਿਆਰੇ,
ਮਹਾਰਾਜ ਜੀ ਨੇ ਉਬੜ ਖੁਬੜ ਜਗ੍ਹਾ ਵੇਖੀ, ਜੰਗਲ ਦਾ ਬੀਆਬਾਨ ਇਲਾਕਾ ਵੇਖਿਆ।
ਗਈ ਤਹਾ ਪ੍ਰਭ ਕੀ ਅਸਵਾਰੇ,
ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸਵਾਰੀ ਪਹੁੰਚ ਗਈ। ਮਹਾਰਾਜ ਜੀ ਉੱਥੇ ਉਬੜ ਜੀ ਥਾਂ ਸੀ ਤੇ ਉੱਚਾ ਨੀਵਾਂ ਥਾਂ ਸੀ ਜੰਗਲ ਦਾ, ਉੱਥੇ ਸਤਿਗੁਰੂ ਜਾ ਖਲੋਤੇ ਨੇ। ਅੱਗੇ ਜਿਵੇਂ ਕੌਤਕ ਵਰਤਿਆ ਹੈ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।